ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ, ਪੰਜ ਪਿਆਲੇ, ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ, ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ, ਦਾਲ ਭੰਜਨ ਗੁਰ ਸੂਰਮਾ, ਬਾੜ ਜੋਧਾ ਬਹੁ ਪਾਰੋਪਕਾਰੀ, ਪੁੱਛਣ ਸਿੱਖ ਅਰਦਾਸ ਕਾਰ, ਛੇ ਮਹਿਲਾਂ ਤੱਕ ਦਰਸ ਨਿਹਾਰੀ, ਆਗਮ ਅਗੋਚਰ ਸਤਿਗੁਰੂ, ਬੋਲੇ ਮੁਖ ਤੇ ਸੁਣਹੁ ਸੰਸਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ।
ਸੱਜਣ ਸੱਚਾ ਪਾਤਸ਼ਾਹ, ਸਿਰ ਸਾਹੰਦ ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਉ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਘਰ ਦੂਜਾ ਮਹੱਲਾ ਪੰਜਵਾਂ, ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰਾ ਜੋਰ ਤੇਰੀ ਮਨ ਤੇਕ, ਸਦਾ ਸਦਾ ਜਪ ਨਾਨਕ ਏਕ, ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਸਭ ਉਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ, ਰਹਾਉ ਹੈ ਤੂੰ ਹੈ ਤੂੰ ਹੋਵਨਹਾਰ, ਅਗਮ ਅਗਾਧ ਊਚ ਆਪਾਰ, ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੇ, ਗੁਰ ਪ੍ਰਸਾਦ ਨਾਨਕ ਗੁਣ ਗਾਹੇ, ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ, ਸਿਮਰ 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 ਜਨ ਸੋਏ, नानक कर्म प्राप्त होए जिन जपया तिस कौ बलहार तिस कै संग तरै संसार कहो नानक प्रभ लोचा पूरा संत जना की बाछों तूरा जिन जपया तिस कौ बलहार तिस कै संग तरै संसार कहो नानक प्रभ लोचा पूरा संत जना की बाछों तूरा
वाहे गुरु जी का खालसा वाहे गुरु जी की फतेह धन धन सतगुरु साहिब श्री गुरु रामदास सच्चे पातशाह जी तिन्हां दी पावन चरण शरण दे विच सतगुरां दी पावन पवित्र हजूरी दे विच धन धन सतगुरु गुरु ग्रंथ साहिब जी महाराज गुरता गद्दी दे मालिक चवर छतर तखत दे मालिक सतगुरु साहिब जी ਤਿਨ੍ਹਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਸਤਿਗੁਰਾਂ ਦੀ ਬਾਣੀ ਦਾ ਸਤਿਗੁਰਾਂ ਦੇ ਦਰਸ਼ਨਾਂ ਦਾ ਆਨੰਦ ਪ੍ਰਾਪਤ ਕਰ ਰਹੇ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਰਹਿਮਤ ਕਿਰਪਾ ਦਾ ਸਦਕਾ ਵੱਡੇ ਭਾਗ ਹੋਣ ਤਾਂ ਪਿਆਰਿਓ ਇਹੋ ਜਿਹੇ ਸਾਨੂੰ ਪਾਵਨ ਪਵਿੱਤਰ ਅਸਥਾਨ ਜੋ ਸਤਿਗੁਰੂ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਵਰੋਸਾਏ ਹੋਣ ਪਹਿਲੇ ਹੀ ਸਰੂਪ ਤੋਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਬਾਲਾ ਜੀ ਦੇ ਸਮੇਤ ਦੁੱਖ ਭੰਜਨ ਬੇਰੀ ਵਾਲੇ ਅਸਥਾਨ ਦੇ ਉੱਤੇ ਬੈਠ ਕੇ ਪਰਮਾਤਮਾ ਦਾ ਜਸ ਵਡਿਆਈ ਮਹਿਮਾ ਕੀਤੀ ਹੈ ਅਤੇ ਇਸ ਪਾਵਨ ਅਸਥਾਨ ਨੂੰ ਵਰੋਸਾਇਆ ਆਪ ਜੀ ਨੇ ਜੇ ਪੁਰਾਤਨ ਗੁਰਮੁਖਾਂ ਦੇ ਬਚਨਾਂ ਨੂੰ ਸੁਣੀਏ ਪੜ੍ਹੀਏ ਇਤਿਹਾਸ ਨੂੰ ਤਾਂ ਇਹ ਪਤਾ ਲੱਗਦਾ ਕਿ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਦੇ ਥੱਲੇ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲੇ ਨੇ ਆਪ ਜੀ ਉੱਧਰੋਂ ਖਡੂਰ ਸਾਹਿਬ ਜੀ ਤੋਂ ਚੱਲ ਪਏ ਇੱਧਰੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ ਜੀ ਤੋਂ ਚੱਲ ਪਏ ਨੇ ਮਿਲਾਪ ਹੋਇਆ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਬੇਰ ਦੇ ਥੱਲੇ ਅਸਥਾਨ ਦੇ ਥੱਲੇ ਇਸ ਦੀ ਗਵਾਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਨੇ ਆਪਣੀ ਕਥਾ ਦੀ ਰਿਕਾਰਡਿੰਗ ਦੇ ਵਿੱਚ ਵੀ ਦਿੱਤੀ ਹੈ ਉਹ ਕਹਿੰਦੇ ਅਸੀਂ ਖੁਦ ਉਹ ਅਸਥਾਨ ਤੱਕਿਆ ਹੈ ਉੱਥੇ ਪਹਿਲਾਂ ਮੰਜੀ ਸਾਹਿਬ ਬਣਿਆ ਹੁੰਦਾ ਸੀ ਇਸ ਕਰਕੇ ਪੁਰਾਤਨ ਗੁਰਸਿੱਖਾਂ ਦਾ ਮੈਂ ਜ਼ਿਕਰ ਕੀਤਾ ਕਿ ਉਹਨਾਂ ਦੀ ਗਵਾਹੀ ਦੇ ਅਨੁਸਾਰ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਤੇ ਆਪ ਕਿਰਪਾ ਕੀਤੀ ਹੈ ਜਿੱਥੇ ਆਪ ਜੀ ਨੇ ਮਹਾਨ ਬਖਸ਼ਿਸ਼ ਕਰਕੇ ਬਚਨ ਕਹੇ ਨੇ ਅੰਮ੍ਰਿਤਸਰ ਸਿਫਤੀ ਦਾ ਘਰ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਵਡਿਆਈ ਦਾ ਘਰ ਹੈ ਅਤੇ ਆਪ ਜੀ ਨੇ ਆਪ ਬਚਨ ਕਰਕੇ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜੋ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਨੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ੍ਹਾਂ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਵਾਹਿਗੁਰੂ ਦਾ ਸਰੂਪ ਜਾਣ ਕੇ ਆਪ ਜੀ ਨੂੰ ਨਮਸਕਾਰਾਂ ਕੀਤੀਆਂ ਆਪ ਜੀ ਨੇ ਸਾਰੀਆਂ ਰਹਿਮਤਾਂ ਅਤੇ ਬਖਸ਼ਿਸ਼ਾਂ ਕੀਤੀਆਂ ਇਸ ਵਾਸਤੇ ਆਪ ਜੀ ਦੇ ਪਾਵਨ ਪਵਿੱਤਰ ਨਾਮ ਤੋਂ ਹੀ ਇਹ ਅਸਥਾਨ ਮਸ਼ਹੂਰ ਹੈ ਸਾਰੀ ਦੁਨੀਆ ਜਾਣਦੀ ਹੈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਅਸਥਾਨ ਉਹਨਾਂ ਦੀ ਬਖਸ਼ਿਸ਼ ਮਿਹਰ ਭਰਿਆ ਅਸਥਾਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਬਖਸ਼ਿਸ਼ਾਂ ਮਿਹਰਾਂ ਕੀਤੀਆਂ ਆਪ ਸ੍ਰੀ ਅੰਮ੍ਰਿਤਸਰ ਸਰੋਵਰ ਪੱਕੇ ਕਰਵਾਏ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕੀਤੀ ਬਖਸ਼ਾਂ ਕੀਤੀਆਂ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੁਭਾਏ ਮਾਨੋ ਆਪ ਮਹਾਨ ਬਖਸ਼ਿਆਂ ਕਰਕੇ ਕਿਹਾ ਜਿਹੜਾ ਵੀ ਇੱਥੇ ਆ ਕੇ ਇਸ਼ਨਾਨ ਕਰੇਗਾ ਉਹਦਾ ਲੋਕ ਪ੍ਰਲੋਕ ਸੌਰੇਗਾ ਸਾਰੀ ਦੁਨੀਆ ਦੇ ਵਿੱਚ ਭਾਵੇਂ ਗੁਪਤ ਹੈ ਭਾਵੇਂ ਪ੍ਰਗਟ ਹੈ ਧੰਨ ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਅਸਥਾਨ ਵਰਗਾ ਕੋਈ ਅਸਥਾਨ ਨਹੀਂ ਡਿੱਠੇ ਸੱਬੇ ਥਾਵ ਨਹੀਂ ਤੁਧ ਜਿਹਾ ਬਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਇਸੇ ਅਸਥਾਨ ਦੇ ਉੱਤੇ ਅੱਜ ਦੇ ਦਿਨ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਜਿੱਥੇ ਪਹਿਲੇ ਸਰੂਪ ਤੋਂ ਲੈ ਕੇ ਪੰਚਮ ਸਰੂਪ ਤੱਕ ਪੀਰੀ ਦੀ ਦਾਤ ਬਖਸ਼ੀ ਹੈ, ਸੇਵਾ ਅਤੇ ਸਿਮਰਨ ਦੀ ਦਾਤ ਬਖਸ਼ੀ ਹੈ, ਉੱਥੇ ਛੇਵੇਂ ਸਰੂਪ ਦੇ ਵਿੱਚ ਆਪ ਜੀ ਨੇ ਮਹਾਨ ਬਖਸ਼ਾਂ ਕਰਕੇ ਨਾਲ ਪੀਰੀ ਦੇ ਮੀਰੀ ਦੀ ਵੀ ਦਾਤ ਬਖਸ਼ਿਸ਼ ਕੀਤੀ। ਧੰਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਰਹਿਮਤ ਕੀਤੀ ਹੈ। ਪਿਆਰਿਓ, ਦੁਨੀਆਂ ਦੇ ਵਿੱਚ ਜੇ ਨਿਗਾਹ ਮਾਰ ਕੇ ਦੇਖਿਆ ਜਾਵੇ, ਜਿਹਦੇ ਪਾਸ ਰਾਜਸੀ ਤਾਕਤ ਹੈ ਉਹਦਾ ਵੀ ਸਿੱਕਾ ਚੱਲਦਾ ਹੈ। ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸੇ ਵਾਸਤੇ ਬਚਨ ਕਹੇ ਨੇ, ਜਿਹਦੇ ਪਾਸ ਮਾਇਆ ਹੈ ਦੁਨੀਆਂ ਉਹਨੂੰ ਵੀ ਝੁਕਦੀ ਹੈ, ਦੁਨੀਆਂ ਉਹਨੂੰ ਵੀ ਨਮਸਕਾਰਾਂ ਕਰਦੀ ਹੈ, ਪਰ ਲੋਕ ਪਰਲੋਕ ਦੀ ਵਡਿਆਈ ਗੁਰਸਿੱਖੋ ਸੱਚੇ ਨਾਮ ਵਿੱਚ ਹੀ ਹੈ। ਇਸ ਵਾਸਤੇ ਆਪ ਜੀ ਨੇ ਨਾਲ ਇਹ ਵੀ ਬਖਸ਼ਿਸ਼ਾਂ ਕੀਤੀਆਂ। ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਗਤ ਰਸਨਾ ਤੋਂ ਬਚਨ ਉਚਾਰਨ ਕਰਦੇ ਹੋਏ ਆਪ ਜੀ ਨੇ ਜਿੱਥੇ ਇਹ ਦੱਸਿਆ ਹੈ ਕਿ ਜੇ ਕੋਈ ਗਰੀਬ ਬੰਦਾ ਅਮੀਰ ਦੇ ਪਾਸ ਜਾਂਦਾ ਹੈ ਤਾਂ ਉਹ ਪਿੱਠ ਫੇਰ ਲੈਂਦਾ ਹੈ ਕਿ ਸ਼ਾਇਦ ਇਹ ਮੇਰੇ ਕੋਲੋਂ ਕੁਝ ਮੰਗਣ ਵਾਸਤੇ ਆਇਆ ਹੈ, ਅਤੇ ਪਿੱਠ ਮੋੜ ਕੇ ਬੈਠ ਜਾਂਦਾ ਹੈ। ਜਾਓ ਨਿਰਤਨ ਸਰਤਨ ਕਹਿ ਜਾਏ, ਆਗਾ ਬੈਠਾ ਪੀਠ ਫਿਰਾਏ, ਪਿੱਠ ਫੇਰ ਕੇ ਬੈਠ ਜਾਂਦਾ ਹੈ। ਪਰ ਜੇ ਕਿਤੇ ਅਮੀਰ ਬੰਦਾ ਗਰੀਬ ਕੋਲ ਜਾਂਦਾ ਹੈ ਤਾਂ ਸਤਿਗੁਰੂ ਗ੍ਰੰਥ ਸਾਹਿਬ ਜੀ ਬਚਨ ਕਹਿੰਦੇ ਨੇ, ਦੀਆ ਆਦਰ ਲੀਆ ਬੁਲਾਏ, ਸਤਿਕਾਰ ਦਿੰਦਾ ਹੈ ਗਰੀਬ ਬੰਦਾ ਕਿ ਮੇਰੇ ਘਰ ਦੇ ਵਿੱਚ ਆਇਆ। ਪਰ ਗੁਰਸਿੱਖੋ ਇਹ ਗੱਲ ਚੇਤੇ ਰੱਖਿਓ, ਨਿਰਤਨ ਸਰਤਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ, ਇੱਕ ਵਾਹਿਗੁਰੂ ਦੀ ਖੇਡ ਹੈ ਪੁੰਨਾਂ ਦੇ ਕਾਰਨ। ਇਹ ਹੈ ਦੋਵੇਂ ਭਰਾ, ਆਤਮਿਕ ਪੱਖ ਦੇ ਵਿੱਚ ਕੋਈ ਕਮੀ ਨਹੀਂ ਹੈ, ਸਰੀਰਕ ਪੱਖ ਦੇ ਵਿੱਚ ਕੋਈ ਕਮੀ ਨਹੀਂ ਹੈ, ਅੰਗ ਸਾਰਿਆਂ ਦੇ ਪੂਰੇ ਹੈ, ਇੱਕ ਪੈਸੇ ਦਾ ਹੀ ਕਾਰਨ ਹੈ ਸਿਰਫ, ਵਾਹਿਗੁਰੂ ਦੇ ਦਰ ਦੇ ਉੱਤੇ ਦੋਵੇਂ ਹੀ ਭਰਾ ਨੇ। ਇਸ ਵਾਸਤੇ ਗੁਰੂ ਘਰ ਦੇ ਵਿੱਚ ਮੀਰੀ ਅਤੇ ਪੀਰੀ ਦੋਵੇਂ ਬਰਾਬਰ ਹਨ। ਸ਼ੁੱਧ ਰਾਜਨੀਤੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਦੁਨੀਆਂ ਦੀ ਸ਼ੁੱਧ ਰਾਜਨੀਤੀ ਨਹੀਂ ਹੈ, ਗੁਰੂ ਘਰ ਦੇ ਵਿੱਚ ਸ਼ੁੱਧ ਰਾਜਨੀਤੀ ਹੈ। ਕੋਮਲ ਹਿਰਦੇ ਵਾਲਾ ਸਿਮਰਨ ਭਜਨ ਕਰੇਗਾ, ਕੋਮਲ ਹਿਰਦੇ ਵਾਲਾ ਸੇਵਾ ਕਰੇਗਾ, ਕਠੋਰ ਚਿੱਤ ਦੂਸਰਿਆਂ ਨੂੰ ਕਾਬੂ ਕਰਨ ਵਾਲਾ ਰਾਜਨੀਤੀ ਕਰੇਗਾ। ਪਰ ਗੁਰੂ ਕਾ ਸਿੱਖ ਉਹ ਹੈ ਜਿਹੜਾ ਦੋਵਾਂ ਦੇ ਸੁਮੇਲ ਵਿੱਚ ਰਹਿੰਦਾ, ਜਿਹਨੂੰ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਓਟ ਆਸਰੇ ਦੇ ਨਾਲ ਆਪਾਂ ਭਗਤੀ ਅਤੇ ਸ਼ਕਤੀ ਵੀ ਕਹਿ ਸਕਦੇ ਹਾਂ। ਗੁਰੂ ਘਰ ਦੇ ਵਿੱਚ ਦੋਵੇਂ ਹੀ ਬਖਸ਼ਾਂ ਸਤਿਗੁਰੂ ਸਾਹਿਬ ਜੀ ਨੇ ਆਪ ਕੀਤੀਆਂ। ਆਪ ਪਾਵਨ ਆਪਣੇ ਹਸਤ ਕਮਲਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨੀਂਹ ਪੱਥਰ ਰੱਖੇ, ਜਿਸ ਦੀ ਗਵਾਹੀ ਸਾਡਾ ਇਤਿਹਾਸ ਵੀ ਦਿੰਦਾ ਹੈ। ਨੀਂਹ ਪੱਥਰ ਰੱਖਣ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਸਾਰੀ ਕੀਤੀ ਹੈ, ਹੋਰ ਕਿਸੇ ਨੇ ਵੀ ਤੀਸਰੇ ਨੇ ਹੱਥ ਨਹੀਂ ਲਾਇਆ। ਅੱਜ ਦੇ ਦਿਹਾੜੇ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉੱਪਰ ਬਿਰਾਜਮਾਨ ਹੋਏ, ਬਾਬਾ ਬੁੱਢਾ ਸਾਹਿਬ ਜੀ ਨੇ ਦੋ ਤਲਵਾਰਾਂ ਆਪ ਜੀ ਨੂੰ ਪਹਿਨਾਈਆਂ ਹਨ, ਅਤੇ ਨੱਥਾ ਅਤੇ ਅਬਦੁੱਲਾ ਜੋ ਢਾਡੀ ਸਨ ਗੁਰਮੁਖ ਪਿਆਰੇ, ਸੁਰ ਸਿੰਘ ਤੋਂ ਬਾਬਾ ਬਿਧੀ ਚੰਦ ਸਾਹਿਬ ਜੀ ਪਹਿਲਾਂ ਹੀ ਲੈ ਕੇ ਆਏ ਸਨ, ਉਹਨਾਂ ਨੇ ਵੀ ਵਾਰ ਉਚਾਰਨ ਕੀਤੀ ਹੈ। ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੈ ਵਜ਼ੀਰ ਦੀ। ਇਹ ਆਪ ਜੀ ਨੇ ਬਖਸ਼ਾਂ ਕਰਕੇ ਉਸ ਸਮੇਂ ਦੇ ਹਾਲਾਤ ਦੱਸੇ ਨੇ, ਸਾਰੀਆਂ ਬਖਸ਼ਾਂ ਕੀਤੀਆਂ ਨੇ, ਅਤੇ ਵਡਿਆਈ ਕਰਦੇ ਹੋਏ ਅਖੀਰ ਵਿੱਚ ਕਿਹਾ ਹੈ, ਪੱਗ ਤੇਰੀ ਕੀ ਜਹਾਂ ਗੀਰ ਦੀ। ਆਪ ਜੀ ਦੀ ਦਸਤਾਰ ਸੋਭਾ ਪਾਉਂਦੀ ਹੈ, ਭਾਵੇਂ ਸੰਸਾਰੀ ਰਾਜੇ ਵੀ ਪੱਗਾਂ ਬੰਨਦੇ ਸੀ ਉਹਨਾਂ ਦਿਨਾਂ ਦੇ ਵਿੱਚ, ਉਹ ਵੀ ਕਲਗੀਆਂ ਅਤੇ ਜਿਗਾਵਾਂ ਲਾਇਆ ਕਰਦੇ ਸੀ, ਉਹ ਵੀ ਤਖਤਾਂ ਦੇ ਉੱਤੇ ਬੈਠਿਆ ਕਰਦੇ ਸੀ। ਪਰ ਪਿਆਰੇ, ਗੁਰੂ ਘਰ ਦਾ ਤਖਤ ਦੁਨੀਆਂ ਦੇ ਤਖਤਾਂ ਨਾਲੋਂ ਉੱਚਾ ਬਣਿਆ ਹੈ। ਗੁਰੂ ਘਰ ਦੇ ਵਿੱਚ ਕਲਗੀ ਅਤੇ ਜਿਗਾ ਐਸੀ ਸੋਭਾ ਪਾਈ ਹੈ, ਅੱਜ ਪਿਤਾ ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਆਪਾਂ ਕਲਗੀਧਰ ਪਾਤਸ਼ਾਹ ਕਹਿੰਦੇ ਹਾਂ, ਜਦਕਿ ਕਲਗੀਆਂ ਪਹਿਲਾਂ ਵੀ ਰਾਜੇ ਬਣਦੇ ਸੀ, ਅੱਜ ਕੱਲ੍ਹ ਵੀ ਬੜੇ ਬਣਦੇ ਹੈ, ਪਰ ਫੱਬ ਪਰ ਉਸ ਨੂੰ ਸੋਭਾ ਕਿੰਨੇ ਦਿੱਤੀ ਹੈ ਪਿਤਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ। ਰਾਜਨੀਤੀ ਦੀ ਆਪ ਜੀ ਨੇ ਨਹੀਂ ਰੱਖੀ, ਪੰਜ ਸਰੂਪ ਰਾਜਸੀ ਸਰੂਪ ਦੇ ਵਿੱਚ ਰਹੇ ਨੇ। ਗੁਰੂ ਘਰ ਦੇ ਵਿੱਚ ਪਿਆਰੇ, ਉਹ ਦੋਵੇਂ ਪੱਖ ਬਰਾਬਰ ਨੇ, ਜਿਵੇਂ ਸਰੀਰ ਦੇ ਵਿੱਚ ਦੋਵੇਂ ਬਾਹਾਂ ਨੇ, ਦੋਵੇਂ ਬਾਹਾਂ ਹੀ ਤਗੜੀਆਂ ਹੋਣਗੀਆਂ ਤਾਂ ਹੀ ਕੁਝ ਕੰਮ ਹੋ ਸਕੇਗਾ ਵਧੀਆ ਢੰਗ ਦੇ ਨਾਲ, ਜੇ ਇੱਕ ਬਾਂਹ ਕਮਜ਼ੋਰ ਹੋਵੇਗੀ ਤਾਂ ਭਾਰ ਨਹੀਂ ਚੁੱਕਿਆ ਜਾਵੇਗਾ। ਇਸ ਵਾਸਤੇ ਗੁਰੂ ਘਰ ਦੇ ਵਿੱਚ ਵੀ ਹਰ ਪੱਖ ਬਰਾਬਰ ਰੱਖਿਆ ਸਤਿਗੁਰੂ ਸਾਹਿਬ ਜੀ ਨੇ। ਜਿੱਥੇ ਆਪ ਜੀ ਨੇ ਬਖਸ਼ਿਸ਼ ਕਰਕੇ ਸਿੱਖੀ ਬਖਸ਼ੀ ਹੈ, ਸੇਵਾ ਅਤੇ ਸਿਮਰਨ ਬਖਸ਼ਿਆ, ਉੱਥੇ ਗੁਰੂ ਘਰ ਦੇ ਵਿੱਚ ਆਪ ਜੀ ਨੇ ਰਾਜਸੀ ਤਾਕਤ ਵੀ ਬਖਸ਼ਿਸ਼ ਕੀਤੀ ਹੈ।
ਉਹ ਰਾਜਸੀ ਤਾਕਤ ਗੁਰੂ ਘਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉਪਦੇਸ਼ ਦੇ ਵਿੱਚ ਰਹਿ ਕੇ ਵਰਤਣੀ ਹੈ, ਨਾ ਕਿ ਆਪਣੀ ਮਰਜ਼ੀ ਕਰਨੀ ਹੈ। ਇਸੇ ਵਾਸਤੇ ਹੀ ਆਪ ਜੀ ਨੇ ਸਾਰੀ ਸਿੱਖਿਆ ਦਿੱਤੀ ਹੈ, ਮਹਾਨ ਬਖਸ਼ਾਂ ਕੀਤੀਆਂ। ਮੀਰੀ ਪੀਰੀ ਦੀ ਗੁਰਤਾ ਗੱਦੀ 'ਤੇ ਆਪ ਜੀ ਨੇ ਸੁਭਾਏਮਾਨ ਹੋ ਕੇ ਫੌਜਾਂ ਨੂੰ ਉਪਦੇਸ਼ ਵੀ ਦਿੱਤਾ ਹੈ, ਭਾਈ ਭੱਜੇ ਜਾਂਦੇ 'ਤੇ ਵਾਰ ਨਹੀਂ ਕਰਨਾ, ਜਿੰਨੇ ਹਥਿਆਰ ਸੁੱਟ ਦਿੱਤੇ ਉੱਤੇ ਵਾਰ ਨਹੀਂ ਕਰਨਾ, ਜਿਹੜਾ ਜ਼ਖਮੀ ਹੋ ਕੇ ਡਿੱਗ ਪਿਆ ਉੱਤੇ ਵਾਰ ਨਹੀਂ ਕਰਨਾ, ਕਿਸੇ ਬਜ਼ੁਰਗ 'ਤੇ ਵਾਰ ਨਹੀਂ ਕਰਨਾ, ਕਿਸੇ ਬੀਬੀ ਮਜ਼ਲੂਮ 'ਤੇ ਵਾਰ ਨਹੀਂ ਕਰਨਾ, ਕਿਸੇ ਬੱਜੇ 'ਤੇ ਵਾਰ ਨਹੀਂ ਕਰਨਾ ਹੈ। ਇਹ ਸਤਿਗੁਰੂ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਮਹਾਨ ਸਿੱਖਿਆਵਾਂ ਬਖਸ਼ਿਸ਼ ਕੀਤੀਆਂ, ਮਹਾਨ ਰਹਿਮਤਾਂ ਕੀਤੀਆਂ। ਪਿਆਰਿਓ, ਸਤਿਗੁਰੂ ਸਾਹਿਬ ਜੀ ਦੀ ਮਹਿਮਾ ਵਡਿਆਈ, ਕੋਈ ਵੀ ਇਨਸਾਨ ਦੁਨੀਆਂ ਦੇ ਵਿੱਚ ਭਾਵੇਂ ਸਾਰੀ ਉਮਰ ਲੱਗਾ ਰਹੇ, ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਸਿਧਾਂਤ ਨੂੰ ਕੋਈ ਵੀ ਸੰਪੂਰਨ ਨਹੀਂ ਕਹਿ ਸਕਦਾ। ਗੁਰੂ ਸਾਹਿਬ ਜੀ ਦੀ ਬਚਨ, ਗੁਰੂ ਸਾਹਿਬ ਜੀ ਦੀ ਮਹਿਮਾ, ਗੁਰੂ ਸਾਹਿਬ ਜੀ ਦੀ ਵਡਿਆਈ ਗੁਰੂ ਸਾਹਿਬ ਜੀ ਹੀ ਜਾਣਦੇ ਹਨ। ਜੇ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਨੂੰ, ਵਡਿਆਈਆਂ ਮਹਿਮਾ ਨੂੰ ਆਪਾਂ ਕਹਿ ਦਈਏ, ਮੇਰੇ ਵਰਗਾ ਕੋਈ ਮਨਮੁੱਖ ਸੰਸਾਰੀ ਕਲਯੁਗੀ ਜੀਵ ਕਹਿ ਦੇ ਮੈਂ ਜਾਣਦਾ ਉਸ ਸਿਧਾਂਤ ਨੂੰ, ਪਿਆਰੇ ਉਹ ਬੇਵਕੂਫੀ ਹੋਏਗੀ, ਬੇਸਮਝੀ ਹੋਏਗੀ। ਗੁਰੂ ਦੀ ਮੱਤ ਨੂੰ ਗੁਰੂ ਹੀ ਜਾਣਦਾ ਹੈ। ਜੇ ਇਨਸਾਨ ਗੁਰੂ ਦੀ ਮੱਤ ਨੂੰ ਜਾਣਨ ਲੱਗ ਪਏ, ਫਿਰ ਗੁਰੂ ਨਾਲੋਂ ਸਾਡੀ ਮੱਤ ਵੱਡੀ ਹੋ ਜਾਏਗੀ। ਇਸੇ ਵਾਸਤੇ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਪਿਆਰਿਆ ਦਾਵਾ ਨਾ ਕਰੀ, ਗੁਰਮਤ ਦੇ ਵਿੱਚ ਵੀ ਕੋਈ ਵਿਰਲਾ ਹੀ ਚੱਲਦਾ ਹੈ, ਕੋਈ ਵਿਰਲਾ ਗੁਰਮਤ ਚੱਲਾ ਜੀਓ। ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਮੂਹ ਸਿੱਖ ਜਗਤ ਨੂੰ, ਸਮੂਹ ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ, ਪਿਆਰਿਓ ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਆਂ ਰਹਿਮਤਾਂ, ਇਹ ਬਖਸ਼ਾਂ ਦੇ ਦਿਹਾੜੇ ਦੀਆਂ ਦਾਸ ਵੱਲੋਂ ਬੇਅੰਤ ਬੇਅੰਤ ਆਪ ਜੀ ਨੂੰ ਮੁਬਾਰਕਾਂ ਅਤੇ ਵਧਾਈਆਂ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਾਨੂੰ ਦੋਵਾਂ ਪੱਖਾਂ ਦੇ ਵਿੱਚ ਰਹਿ ਕੇ ਸੰਪੂਰਨਤਾ ਗੁਰਸਿੱਖੀ ਦੀ ਦਾਤ, ਗੁਰਸਿੱਖੀ ਵਿੱਚ ਚੱਲਣ ਦਾ ਬਲ ਬਖਸ਼ਣ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸੋਢੀ ਸੁਲਤਾਨ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਸੁਭਾਏਮਾਨ ਹੋ ਕੇ ਜੋ ਬਖਸ਼ਾਂ ਅਤੇ ਰਹਿਮਤਾਂ ਕੀਤੀਆਂ, ਜਿਸ ਅਸਥਾਨ ਦੀ ਵੱਡੀ ਵਡਿਆਈ ਹੈ, ਕਈ ਨਹੀਂ ਜਾ ਸਕਦੀ ਦੁਨੀਆਂ ਦੇ ਵਿੱਚ ਪਿਆਰਿਓ, ਕਿਸੇ ਤਰੀਕੇ ਦੇ ਨਾਲ ਵੀ ਸਤਿਗੁਰੂ ਸਾਹਿਬ ਜੀ ਨੇ ਆਪ ਬਖਸ਼ਾਂ ਕੀਤੀਆਂ, ਆਪ ਇੱਥੇ ਸੁਭਾਏਮਾਨ ਹਨ। ਬੇਅੰਤ ਇਤਿਹਾਸ ਆਪ ਜੀ ਚੁੱਕ ਕੇ ਵੇਖ ਸਕਦੇ ਹੋ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਸੰਤ ਗਾਥਾ ਨਾਮਕ ਪੋਥੀ ਲਿਖੀ ਹੈ, ਉਹਦੇ ਵਿੱਚ ਇੱਕ ਬੁੰਦਿਆਂ ਵਾਲੇ ਮਹਾਂਪੁਰਖਾਂ ਦਾ ਜ਼ਿਕਰ ਕਰਦੇ ਆ, ਜੋ ਪਿੰਡ ਦੇ ਇਲਾਕੇ ਦੇ, ਪਿੰਡ ਗਵਾਲੀਅਰ ਦੇ ਇਲਾਕੇ ਦੇ ਵਿੱਚ ਪੈਂਦਾ ਹੈ, ਉਸ ਇਲਾਕੇ ਦੇ ਰਹਿਣ ਵਾਲੇ ਨੇ। ਉਹਨਾਂ ਨੇ ਇੱਥੇ ਆ ਕੇ ਦਰਸ਼ਨ ਕੀਤੇ ਨੇ, ਪਰ ਕਰਮਾਂ ਦੇ ਵਿੱਚ ਲੰਮੇ ਹੀ ਪਏ ਨੇ। ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੁਨੀਆਂ ਵਿੱਚ ਬੇਅੰਤ ਅਵਤਾਰ ਆਏ ਅਤੇ ਚਲੇ ਗਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੋ ਤੁਸੀਂ ਦੁਨੀਆਂ ਦੇ ਵਿੱਚ ਸਰਗੁਣ ਸਰੂਪ ਧਾਰ ਕੇ ਆਏ ਅਤੇ ਇੱਥੇ ਬਾਣੀ ਸਰੂਪ ਹੋ ਕੇ ਸਦਾ ਹੀ ਸੁਭਾਏਮਾਨ ਹੋ ਕੇ ਦਰਸ਼ਨ ਦੇ ਰਹੇ ਹੋ। ਜਿਨ੍ਹਾਂ 'ਤੇ ਕਿਰਪਾ ਕਰਦੇ ਉਹਨਾਂ ਨੂੰ ਜੋਤ ਸਰੂਪ ਵਿੱਚ ਵੀ ਦਰਸ਼ਨ ਦਿੰਦੇ ਹੋ, ਧੰਨ ਹੋ ਆਪ ਜੀ ਜੋ ਸਦਾ ਵਾਸਤੇ ਇੱਥੇ ਸੁਭਾਏਮਾਨ ਹੋ। ਇਸ ਵਾਸਤੇ ਪਿਆਰਿਓ, ਇਹਨਾਂ ਦੀ ਵਡਿਆਈ ਕੋਈ ਵੀ ਨਹੀਂ ਕਹਿ ਸਕਦਾ। ਧੰਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਭਾਨਾ ਜੀ ਨੂੰ ਇਹ ਬਚਨ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਇਹ ਜਿਹੜਾ ਸੁਧਾਸਰ ਸਰੋਵਰ ਹੈ, ਇਸ ਦੀ ਮਹਿਮਾ ਵੱਡੀ ਤੋਂ ਵੱਡੀ ਹੈ। ਸੁਧਾਸਰ ਕੀ ਮਹਿਮਾ ਮਹਾਂ ਮਹਾਨਾ, ਜਾਤੇ ਸੁਣ ਦੇ ਇਸ ਵਾਸਤੇ ਬਚਨ ਕਹੇ ਭਾਨਾ ਜੀ, ਤੁਸੀਂ ਕੰਨ ਦੇ ਕਰਕੇ ਸੁਣਨਾ ਕਰੋ। ਗੰਗ ਜਮਨ ਸਰਸਤ ਕੁਰਖੇਤ ਕਾਂਸੀ ਅਰ ਪ੍ਰਯਾਗ ਸਮੇਤ, ਜਿੰਨੇ ਵੀ ਦੁਨੀਆਂ ਦੇ ਜੋ ਤੀਰਥ ਹਨ ਉਹਨਾਂ ਦਾ ਜ਼ਿਕਰ ਕਰਕੇ ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਭਾਨਾ ਜੀ ਨੂੰ ਕਿਹਾ ਕਿ ਇਸ ਹਰਿਮੰਦਰ ਸਾਹਿਬ ਜੀ ਦੀ ਮਹਿਮਾ, ਇਸ ਪਾਵਨ ਅੰਮ੍ਰਿਤ ਸਰੋਵਰ ਦੀ ਐਡੀ ਵੱਡੀ ਵਡਿਆਈ ਹੈ ਕਿ ਕਲਯੁਗ ਦੇ ਵਿੱਚ ਦੁਨੀਆਂ ਦੇ ਜਿਹੜੇ ਵੱਡੇ ਵੱਡੇ ਤੀਰਥ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹ ਵੀ ਆ ਕੇ ਇੱਥੇ ਇਸ਼ਨਾਨ ਕਰਕੇ ਪਵਿੱਤਰ ਹੁੰਦੇ ਆ। ਇਸ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਹਿਮਾ ਨਹੀਂ ਕਹੀ ਜਾ ਸਕਦੀ। ਉਹਨਾਂ ਨੇ ਬੇਨਤੀ ਕੀਤੀ ਜੀ ਵੱਡੀ ਕਿਉਂ ਹੈ, ਉਹ ਕਹਿੰਦੇ ਨੇ ਭਜਨ ਅਖੰਡ ਪ੍ਰਭੂ ਕੋ ਹੋਏ। ਇਹ ਕਾਰਨ ਹੈ ਕਿ ਇੱਥੇ ਇੱਕ ਰਸ 24 ਘੰਟੇ ਹੀ ਪ੍ਰਭੂ ਦਾ ਭਜਨ ਹੁੰਦਾ ਹੈ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਹੁੰਦਾ ਰਹਿੰਦਾ ਹੈ, ਅਤੇ ਜਿੱਥੇ ਵਾਹਿਗੁਰੂ ਦਾ ਭਜਨ ਹੁੰਦਾ ਹੈ ਉੱਥੇ ਸਭ ਕੁਛ ਹੀ ਪਵਿੱਤਰ ਹੀ ਹੁੰਦਾ ਰਹਿੰਦਾ, ਉੱਥੇ ਮੈਲ ਨਹੀਂ ਲੱਗਦੀ। ਇਸ ਵਾਸਤੇ ਦੁਨੀਆਂ ਦੇ ਤੀਰਥ ਵੀ ਆ ਕੇ ਇੱਥੇ ਲੋਚਦੇ ਨੇ, ਅਸੀਂ ਵੀ ਪਵਿੱਤਰ ਹੋਈਏ। ਵੱਡੇ ਵੱਡੇ ਬ੍ਰਹਮ ਗਿਆਨੀ ਗੁਰਮੁਖ ਮਹਾਂਪੁਰਖ ਇੱਥੇ ਆ ਕੇ ਇਸ਼ਨਾਨ ਕੀਤਾ। ਧੰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਬਖਸ਼ਾਂ ਕਰਦੇ ਹੋਏ ਸੰਗਤਾਂ ਨੂੰ ਉਪਦੇਸ਼ ਦੇਣ ਵਾਸਤੇ ਅਤੇ ਮਹਾਨ ਵੱਡੀ ਮਹਿਮਾ ਨੂੰ ਪ੍ਰਗਟ ਕਰਨ ਵਾਸਤੇ ਚਰਨ ਪਾਏ। ਸਾਹਿਬ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ। ਬਾਲਕ ਅਵਸਥਾ ਵਿੱਚ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਸ ਸਮੇਂ ਨਾਲ ਆਏ ਨੇ, ਇੱਥੇ ਮਹਾਨ ਬਖਸ਼ਾਂ ਅਤੇ ਰਹਿਮਤਾਂ ਕੀਤੀਆਂ। ਇਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਪਿਆਰਿਓ ਜ਼ਰੂਰੀ ਹੈ ਇਸ਼ਨਾਨ ਕਰਨ ਲੱਗੇ ਮਰਿਆਦਾ ਰੱਖੀ ਜਾਵੇ। ਮਰਿਆਦਾ ਰੱਖਾਂਗੇ, ਭੈ ਰੱਖਾਂਗੇ, ਫਿਰ ਬਖਸ਼ਾਂ ਆਉਣਗੀਆਂ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਪੜ੍ਹੀਏ, ਨਿਗਾਹ ਮਾਰੋ ਗੁਰਮੁਖ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਉੱਥੇ ਚਲੇ ਜਾਓ। ਜਦੋਂ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਸੁਣ ਕੇ ਕਿ ਕਿਰਪਾ ਕਰਿਓ ਅੰਤਮ ਸਮੇਂ ਦਰਸ਼ਨ ਦਿਓ, ਮੈਂ ਆਪ ਜੀ ਦੇ ਦੀਦਾਰ ਕਰਦਾ ਸਰੀਰ ਛੱਡਣਾ ਚਾਹੁੰਦਾ, ਉਸ ਸਮੇਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਪ ਜੀ ਪਹੁੰਚੇ ਨੇ ਰਮਦਾਸ ਨਗਰ ਦੇ ਵਿੱਚ। ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤ ਵੇਲੇ ਆਪ ਇਸ਼ਨਾਨ ਕੀਤਾ, ਜਪਜੀ ਸਾਹਿਬ ਜੀ ਦਾ ਪਾਠ ਸਤਿਗੁਰਾਂ ਕੋਲੋਂ ਪਾਸੋਂ ਸੁਣਿਆ, ਸਤਿਗੁਰਾਂ ਨੇ ਆਪ ਉੱਚੀ ਧੁਨ ਵਿੱਚ ਪਾਠ ਕੀਤਾ। ਪਾਠ ਕਰਦੇ ਕਰਦੇ ਜਦੋਂ ਇਹ ਸ਼ਬਦ ਆਏ ਨੇ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਦੋਂ ਇਹ ਬਚਨ ਪੜ੍ਹੇ ਆਪ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਚਰਨਾਂ 'ਤੇ ਸੀਸ ਰੱਖਿਆ ਅਤੇ ਪਿਆਰੇ ਵਿੱਚੇ ਹੀ ਭੇਦ ਹੋ ਗਿਆ, ਸੀਸ ਚੁੱਕਿਆ ਹੀ ਨਹੀਂ। ਸਤਿਗੁਰਾਂ ਨੇ ਆਪਣੇ ਹਸਤ ਕਮਲਾਂ ਨਾਲ ਸੀਸ ਚੁੱਕਿਆ, ਆਪ ਸੰਸਕਾਰ ਕੀਤਾ, ਸਾਰੀ ਮਰਿਆਦਾ ਦੱਸੀ। ਭਾਈ ਸਾਹਿਬ ਭਾਈ ਜੇਠਾ ਜੀ ਸ਼ਹੀਦ ਅਮਰ ਸ਼ਹੀਦ, ਉਹਨਾਂ ਨੇ ਕੀਰਤਨ ਸੋਹਲੇ ਜੀ ਦਾ ਜਾਪ ਕੀਤਾ। ਜਦੋਂ ਚਿਖਾ ਆਪ ਜੀ ਦੀ ਬਲ ਰਹੀ ਹੈ ਬਾਬਾ ਬੁੱਢਾ ਸਾਹਿਬ ਜੀ ਦੀ, ਅਰਦਾਸਾ ਕੀਤਾ, ਉਸ ਤੋਂ ਬਾਅਦ ਪਾਠ ਸਰਵਣ ਕੀਤਾ ਜਾ ਕੇ ਅਲਾਣੀਏ ਦਾ, ਅਰਦਾਸ ਹੋਈ। ਉਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਰਸਮ ਕਰਕੇ ਆਪ ਜੀ ਇਸ ਅਸਥਾਨ 'ਤੇ ਆਉਂਦੇ। ਉੱਥੇ ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ, ਆ ਕੇ ਸਭ ਤੋਂ ਪਹਿਲਾਂ ਖੂਹ ਤੋਂ ਇਸ਼ਨਾਨ ਕੀਤਾ, ਇਸ਼ਨਾਨ ਕਰਨ ਤੋਂ ਬਾਅਦ ਫਿਰ ਸ੍ਰੀ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਅਤੇ ਫਿਰ ਨਾਲ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਪਿਆਰਿਓ, ਇਹ ਗੁਰੂ ਘਰ ਦੀ ਮਰਿਆਦਾ ਹੈ, ਇਹ ਨਹੀਂ ਕਿ ਮੂੰਹ ਹੱਥ ਵੀ ਨਹੀਂ ਧੋਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਆ ਕੇ ਪਰਕਰਮਾ 'ਚ ਨਮਸਕਾਰ ਕੀਤੇ, ਦਰਸ਼ਨ ਦੀਦਾਰ ਕੀਤੇ, ਸਰੋਵਰ ਦੇ ਵਿੱਚ ਵੜ ਗਏ। ਨਹੀਂ ਪਿਆਰਿਆ, ਇਹ ਮਰਿਆਦਾ ਨਹੀਂ ਹੈ, ਇਸ ਤਰ੍ਹਾਂ ਬਖਸ਼ਾਂ ਨਹੀਂ ਹੋਣਗੀਆਂ। ਫਿਰ ਮੁਆਫ਼ੀ ਮੰਗ, ਗਾਂਹ ਵਾਸਤੇ ਗਲਤੀ ਨਹੀਂ ਕਰਾਂਗਾ ਕਦੀ ਵੀ। ਸਤਿਗੁਰੂ ਜੀ ਆਪ ਬਲ ਬਖਸ਼ੋ, ਆਪ ਕਿਰਪਾ ਕਰੋ, ਜ਼ਰੂਰ ਕਿਰਪਾ ਹੋਏਗੀ। ਪਿਆਰਿਓ, ਮਰਿਆਦਾ ਤੋਂ ਬਗੈਰ ਤਾਂ ਸਬਜ਼ੀ ਨਹੀਂ ਬਣਦੀ। ਜੇ ਭਿੰਡੀਆਂ ਦੇ ਵਿੱਚ ਪਾਣੀ ਪਾ ਦਈਏ ਤਾਂ ਭਿੰਡੀਆਂ ਦੀ ਸਬਜ਼ੀ ਨਹੀਂ ਬਣੇਗੀ, ਭੈਣਾਂ ਨੂੰ ਪਤਾ ਹੈ। ਮਰਿਆਦਾ ਅਸੂਲ ਰੱਖਣਾ ਪੈਂਦਾ, ਫਿਰ ਭਿੰਡੀਆਂ ਦੀ ਸਬਜ਼ੀ ਵਿੱਚ ਦੂਸਰੀਆਂ ਸਬਜ਼ੀਆਂ ਨਾਲੋਂ ਲੂਣ ਵੀ ਘੱਟ ਹੀ ਪਾਉਣਾ ਪੈਂਦਾ, ਕਿਉਂਕਿ ਉਹਦੇ ਵਿੱਚ ਲੂਣ ਜ਼ਿਆਦਾ ਹੋ ਜਾਂਦਾ ਜੇ ਲੂਣ ਬਰਾਬਰ ਦਾ ਪਾ ਦਈਏ ਜਿਵੇਂ ਆਮ ਸਬਜ਼ੀਆਂ 'ਚ ਪਾਈਦਾ। ਇਸ ਵਾਸਤੇ ਪਿਆਰਿਓ, ਸੰਸਾਰੀ ਹਰ ਨਿਯਮ ਵਿੱਚ ਰਹਿਣਾ ਪੈਂਦਾ। ਇਵੇਂ ਹੀ ਸਤਿਗੁਰਾਂ ਨੇ ਗੁਰਮਰਿਆਦਾ ਬਖਸ਼ੀ ਸਾਨੂੰ, ਗੁਰਮਰਿਆਦਾ। ਸਤਿਗੁਰਾਂ ਨੇ ਵੀ ਇਹੋ ਹੀ ਸਾਨੂੰ ਬਚਨ ਸਿਖਾਏ ਨੇ, ਗੁਰਸਿੱਖ ਮੀਤ ਚਲਾਹੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮੰਨਹੁ, ਹਰ ਹਰ ਕਥਾ ਨਿਰਾਲੀ, ਭਲਾ ਜਾਣ ਭਲਾ, ਜੋ ਗੁਰੂ ਕਹਿੰਦਾ ਉਹ ਕਰ, ਅਤੇ ਜੇ ਕਹਿੰਦਾ ਮੇਰਾ ਮਨ ਨਹੀਂ ਮੰਨਦਾ ਤਾਂ ਇਸੇ ਗੱਲ ਨੂੰ ਤਾਂ ਮਨਮਤੀਏ ਕਹੀਦਾ, ਇਸੇ ਗੱਲ ਨੂੰ ਤਾਂ ਮਨਮੁੱਖ ਕਹੀਦਾ। ਗੁਰੂ ਦਾ ਇਤਿਹਾਸ ਪੜ੍ਹ ਕੇ, ਗੁਰੂ ਦੀ ਬਾਣੀ ਪੜ੍ਹ ਕੇ ਨਹੀਂ ਸਮਝ ਆਉਂਦੀ, ਹੱਥ ਜੋੜ ਕੇ ਚਰਨੀ ਡਿੱਗ ਪਓ। ਮਹਾਰਾਜ ਸੱਚੇ ਪਾਤਸ਼ਾਹ, ਮੇਰੇ ਪੱਲੇ ਨਹੀਂ ਕੱਖ ਵੀ ਹੈਗਾ, ਭਗਤ ਕਬੀਰ ਸਾਹਿਬ ਜੀ ਵੀ ਸਾਨੂੰ ਦਾਜ ਦੱਸਦੇ ਨੇ। ਪਿਆਰਿਓ, ਉਮਰ ਦੇ ਵਿੱਚ ਕੋਈ ਵੱਡਾ ਹੋਵੇ ਅਤੇ ਇੱਕ ਬੱਚਾ ਬਹੁਤ ਜ਼ਿਆਦਾ ਛੋਟਾ, ਪੰਜ ਵੱਡੇ ਹੈ। ਮੇਰੀ ਆਪਣੇ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਮਨ ਦੀ ਵਿਚਾਰ ਬਖਸ਼ੀ ਹੈ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਮੈਨੂੰ ਮੁਆਫ਼ੀ ਦੇ ਦਿਓ। ਪਿਆਰਿਓ, ਜਿੰਨੇ ਮਰਜ਼ੀ ਜਪ ਤਪ ਜੋ ਮਰਜ਼ੀ ਕਰ ਲਈਏ, ਇਹ ਕਰਨੇ ਜਿਹੜੇ ਨੇ ਇਹ ਕਰਨੇ ਵੀ ਚਾਹੀਦੇ, ਕਿਉਂਕਿ ਸਤਿਗੁਰਾਂ ਨੇ ਮਰਿਆਦਾ ਬਖਸ਼ੀ ਸਿਮਰਨ ਭਜਨ ਕਰਨਾ, ਰਹਿਤ ਰੱਖਣੀ। ਪਰ ਜੇ ਕੋਈ ਕਵੇ ਕਿ ਮੈਂ ਸਿਮਰਨ ਭਜਨ ਕਰਕੇ, ਮੈਂ ਰਹਿਤ ਰੱਖ ਕੇ, ਮੈਂ ਸੇਵਾ ਕਰਕੇ, ਇਹ ਸਾਰਾ ਕੁਛ ਕਰਕੇ ਅਤੇ ਆਕਾਮ ਕਰੋਲੋ ਹੰਕਾਰ ਨੂੰ ਵੱਸ ਕਰ ਲਾਂਗਾ, ਪਿਆਰਿਓ ਕਦੀ ਨਹੀਂ ਕਰ ਸਕਦਾ। ਪੰਜ ਭਰਾ ਇੱਕੋ ਹੀ ਪਿਤਾ ਦੇ ਵੱਡੇ ਪੁੱਤਰ ਨੇ, ਛੇਵਾਂ ਨਿੱਕਾ ਹੈ। ਜੇ ਪੰਜੇ ਵੱਡੇ ਤੰਗ ਕਰਨ ਲੱਪਣ ਛੋਟੇ ਨੂੰ, ਉਹ ਕਦੀ ਵੀ ਨਹੀਂ ਛੁੱਟ ਸਕਦਾ, ਭਾਵੇਂ ਸਰੀਰ ਕਰਕੇ ਜਿੰਨਾ ਮਰਜ਼ੀ ਉਹਨਾਂ ਨਾਲ ਘੁਲੀ ਜਾਵੇ, ਇੱਕ ਢੰਗ ਨਾਲ ਹੀ ਛੁੱਟ ਸਕਦਾ। ਜੇ ਉੱਚੀ ਪੁਕਾਰ ਕਰੇ ਮਾਤਾ ਪਿਤਾ ਦੇ ਅੱਗੇ ਕਿ ਮੈਨੂੰ ਵੱਡੇ ਤੰਗ ਬੜੇ ਕਰਦੇ, ਮੇਰੀ ਬੌੜੀ ਮੈਨੂੰ ਬਚਾ ਲਓ, ਮੈਨੂੰ ਬਚਾ ਲਓ, ਅਤੇ ਜੇ ਪਿਤਾ ਜੀ ਵੇਖ ਕੇ ਹੱਸੀ ਜਾਣ, ਮਾਤਾ ਜੀ ਵੇਖ ਕੇ ਹੱਸੀ ਜਾਵੇ ਕਿ ਕੋਈ ਨਹੀਂ ਇਹਨਾਂ ਨਾਲ ਘੁਲੇਗਾ ਤਾਂ ਸਰੀਰ ਤਗੜਾ ਹੋਏਗਾ, ਕੁਛ ਨਹੀਂ ਹੁੰਦਾ ਘੁਲਣ ਦਾ, ਅਤੇ ਪਿਆਰੇ ਉਹਨਾਂ ਪੰਜਾਂ ਦੇ ਪਾਸੋਂ ਨਿੱਕਾ ਕਦੀ ਵੀ ਨਹੀਂ ਛੁੱਟ ਸਕਦਾ। ਜੇ ਮਾਤਾ ਪਿਤਾ ਘੂਰੀ ਵੱਟ ਦੇਣ, ਉਹ ਹਟ ਜਾਓ ਪਿਛਾਂ, ਇਹਨੂੰ ਤੰਗ ਨਾ ਕਰੋ, ਭਾਵੇਂ ਜਿੰਨਾ ਮਰਜ਼ੀ ਕ੍ਰੋਧ ਵਿੱਚ ਆਉਣ, ਜਿੰਨਾ ਮਰਜ਼ੀ ਅੱਖਾਂ ਜਿਹੜੀਆਂ ਗੁੱਸੇ ਦੇ ਵਿੱਚ ਨਾਲ ਵੇਖੀ ਜਾਣ ਪੰਜੇ ਜਾਣੇ, ਪਰ ਉਹ ਛੇਵੇਂ ਨੂੰ ਹੱਥ ਨਹੀਂ ਲਾ ਸਕਦੇ ਨਿੱਕੇ ਨੂੰ, ਆਪਾਂ ਛੋਟੇ ਹਾਂ। ਇਸੇ ਵਾਸਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੋ, ਨੌ ਤਨ ਚੇਲਾ दाता मैं तेरा नवा नवा सेवक बनिया है, मेरे ते कृपा करो। ते आप जी ने बचन किया, उपर पुजा कर मैं गुरपह पुकारिया, बावा तानू करके मैं बौड़ी करके पुकारदा। धन श्री गुरु हरगोबिंद साहब जी, बख्शा करो, आप बचा लो, काम करो, लोभ झूठ निंदा इनते आप छड़ावा हो। ये पीतर ते इनको डर हो, अपन निकट बुलावा हो, अपनी विद आप जनावो। कृपा करो, अपनी विधि मैनू आप समझाओ, मैं नहीं जे छुट सकता प्यारो, ता ही बचा जा सकता है। जे कोई कहिंदा मैं सिद्धांत नू जानदा, मैं सारा कुछ जानदा, वह बेसमझी दे विच है। गुरु की मत नू गुरु साहब ही कृपा करके आप सोझी थोड़ी बहुत सानू बख्शिश करते ने, संपूर्ण तो आप ही जानते ने। आओ प्यारो, जो बचन बख्शिश किया है वह सरवण करिए, सारे प्यार ना गज के बुलाओ, सतनाम श्री वाहे गुरु साहिब जी।
सतनाम श्री वाहे गुरु साहिब जी। तिलंग घर दूजा महला पंजवा, तुद बिन दूजा नाही कोई।
सतगुरु साहब जी बख्शिश करते ने प्यारे, तिलंग राग दे द्वारा ये दिन दे विच गायन करन वाला राग है। कई जड़े प्यारे ने इनू औड़व जाति का मनते हैं। औड़व जाति वह होंगी है जिदे विच पंज सुरां लगन, उतरा ते सत सुरां ने, सा रे गा मा पा धा नी सा, ये सत सुरां ने। सत्तां सुरां दे विचों जिहड़ियां ने प्यारियो, रे ते ता जिन्हू रिसब ते तहवत कहा जाता, इहदे विच मना कीतियां गईयां ने। कईयां ने इनू साड़व जाति मन्निया, तावत जिहड़ा है, तहवत धा जिहड़ा है वह इहदे विच मन्निया कि लग सकदा, रे नहीं लग सकदी। इस वास्ते प्यारियो औड़व जां साड़व जाति दा रागी गुरमुखां ने उन्हां दा संबंध है इहदे नाल। इस वास्ते तिलंग राग दे विच सतगुरु साहब जी बख्शिश करदे ने। राग जिथे भी लिखिया उत्थे गग्गे नूं अंकुड़ ला के उपर आप जी ने लिखिया, किते भी पढ़िओ। गुरु घर दे विच राग दा अर्थ प्रेम है गग्गे नूं अंकुड़ दे समेत। कल्ला राग सुरां जिहड़ियां राग दियां ला लईआं उह प्रवान नहीं। राग रागनी डिंब होए बैठा उन हर पै क्या लीना। रागी गुरमुखां दे हिरदे विच प्यार होना अत्यंत सतगुरां दा जरूरी है। इसे वास्ते ही श्री हरिमंदर साहब जी दे विच प्यारियो कदी भी सुरां नहीं आम बोलियां जांदियां, कदी भी आप जी आलाप कर सकदे पर सुरां नहीं बोल सकदे, कल्लियां सुरां। गुरु घर दे विच कल्ला राग वजी जाना, ताल वजी जाना, यह नहीं प्रवान। गुरु घर दे विच प्रेम दे नाल गुरबाणी दा गायन प्रवान है। इस वास्ते गग्गे नूं अंकड़ भी ला दिता है, ते आम तौर दे उत्ते ग्रंथां नूं सूर सागर पढ़ लईए, होर पढ़ लईए, उन्हां विच वी राग अखर ही वरत्या गया है, पर इस गल दा राग माला दे विच निर्णा कर दिता है किहड़ी रागणी है, किहड़ा राग दा पुत्तर है, किस तरह राग बणदे। बिलावल थाट विचों बणदा, छे थाट है, इस वास्ते छे थाट ही आप जी ने मुक रखे आ। भावें कोई भैरवी राग है, भावें श्री राग तो आरंभ करते हैं हनुमंत का होवे, ते भावें भैरों वाला प्रकरण होवे जो उन्हां दी रागमाला लिखी है, दोवां विच छे थाट मन्ने गए आ। पुरातन समय विच रीत सी, गुरु साहब जी ने वो कृपा करके निभाई है, ते शुद्ध राग रागणियां सारे पुत्र आप जी ने कृपा करके भाई साहब भाई गुरदास जी दे पासों लिखवाए ने। इस वास्ते प्यारियो उहदे विच मूल राग लिखे गए ने। रागां नूं मिला के गांह तों गांह मिश्रित राग बणदे आ। ਇਹ ਜਿਹੜੇ ਗੁਰਮੁਖ ਰਾਗੀ ਜਿਹੜੇ ਗੰਧਰਵ ਰਾਗੀ ਨੇ ਵੱਡੇ ਵੱਡੇ ਉਹ ਇਹਨਾਂ ਗੱਲਾਂ ਨੂੰ ਜਾਣਦੇ ਆ। ਦੂਸਰੇ ਕਰਤਾ ਸੁਰਤਾਲ ਦੇ ਵਿੱਚ ਪੰਚਮ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਧ ਬਿਨ ਦੂਜਾ ਨਾਹੀਂ ਕੋਏ। ਤੇਰੇ ਤੋਂ ਬਿਨਾਂ ਹੇ ਅਕਾਲ ਪੁਰਖ ਵਾਹਿਗੁਰੂ ਹੋਰ ਕੋਈ ਹੈ ਹੀ ਨਹੀਂ, ਭਗਤਾਂ ਨੂੰ ਇਹ ਨਜ਼ਰ ਆਉਂਦਾ ਹੈ। ਅਤੇ ਅੱਜ ਮੀਰੀ ਪੀਰੀ ਦਿਵੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਪਾਵਨ ਦਿਹਾੜੇ ਨੇ, ਆਪਾਂ ਉਹਨਾਂ ਦੇ ਇਤਿਹਾਸ 'ਤੇ ਨਿਗਾਹ ਮਾਰ ਲਈਏ, ਕੋਈ ਹੈ ਭਗਤ ਐਸਾ ਪਛਾਣਨ ਵਾਲਾ ਉਹਨਾਂ ਨੂੰ ਜਿਹੜਾ ਇਹ ਜਾਣਦਾ ਕਿ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਤੋਂ ਬਗੈਰ ਕੋਈ ਹੈ ਹੀ ਨਹੀਂ। ਆਉਂਦਾ ਨਾਮ ਪਿਆਰਿਓ, ਇਤਿਹਾਸ ਨੂੰ ਆਪਣੇ ਨੂੰ ਚੁੱਕ ਕੇ ਵੇਖੋ। ਸਤਿਗੁਰੂ ਜੀ ਕਹਿੰਦੇ ਆ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ। ਗੁਰੂ ਹਰਗੋਬਿੰਦ ਸਾਹਿਬ ਜੀ ਵਾਹਿਗੁਰੂ ਦਾ ਰੂਪ ਜਾਣਦੇ ਨੇ, ਸਾਈਂ ਮੀਆਂ ਮੀਰ ਜੀ ਆਪ ਜੀ ਗਏ ਲਾਹੌਰ ਦੇ ਵਿੱਚ, ਅਤੇ ਬਹੁਤ ਖਿੱਚ ਪਈ, ਬਜ਼ੁਰਗ ਬੜੇ ਹੋ ਗਏ, ਦਰਸ਼ਨ ਕਰਨਾ ਚਾਹੁੰਦੇ ਆ। उधर सतगुरु गुरु हरगोबिंद साहब सच्चे पातशाह जी भी अपने अस्थान तो भगतां नूं निहाल करन वास्ते प्रेम दी खिच विच बधे होए प्रेम दी डोरी विच चल पए ने। भगती तो खित दीन कृपाला गुणे ना किती है पिगा। उधरों साई मियां मीर जी तुर पए सत्कार करन वास्ते कि उन्हां नूं मैं जाके मिलदा है। इधरों साहिब गुरु हरगोबिंद साहब जी तुर पए ने। हर धर्म दे विच ऐसे हुंदे ने जिन्हां नूं सोझी कोई नहीं पर अपने आप नूं बहुत वड्डे भगत अपने आप नूं बहुत वड्डे सिख कह लईए मुरीद कह लईए एक ही गल है धर्म दे विच बड़े पक्के समझदे ने। ईरखावादियां दी मैं गल करदा प्रेमियां दी नहीं। ईरखावादी मुसलमानां ने बड़ा बुरा मनाया कि दीने इस्लाम दे विच वड्डे पीर कहे जांदे शाहजहां वी सत्कार करदा है ते इह उन्हां नूं सत्कार वास्ते लैण च तुरिया। आप जी जाणदे हो कि वह जिहड़े कहिंदे ने काफरां दे गुरु ओह क्या करदे सी ईरखा दे नाल। मैं पहले ही कह दित्ती है बेनती ईरखा करन वाले गल कहिंदे बड़ा बुरा मनाया। साई मियां मीर जी जे थोड़ा ही चले सन सतगुरु जी पहुँच गए आप जी घोड़े तो उतरन लगे तो उतरन नहीं दिता रकाब दे थले दोवें हाथ रख कला बेनतियां करदे होए अपने पलंगे दे पास लिआंदा जिथे विहड़े विच बैठे सन उत्थे उतारिया चरण चुम्मे ने जोड़े दे समेत चरणां नूं चुम्मिया जिहनूं कहिंदे कदम बोशी कीती है। ये देख के ईरखा विच बड़े सड़े उन्हां बड़ा सत्कार कीता लम्मा इतिहास शाहजहां दे पास शिकायत लगी। वह कहिंदा हुण मैं सिद्धा ते पुछ नहीं सकदा मेरे कुछ उस्ताद भी ने एक पीर बहुत वड्डे मनदे आ आपां सारे चलो जरूर बहाने ना पुछांगा तो सब दा मारिया होया है आके बैठा एक दिन बहाने दे नाल बचन चले है पुछण लगा है कि वह काफरां दे गुरु अखवाउंदे ने मुसलमान तो हो नहीं दीने इस्लाम दे पैगंबर ते है नहीं तुसीं उन्हां दा इन्ना सत्कार क्यों कीता। हस के साईं मियां मीर जी कहण लगे कहिंदे बादशाह शाहजहां तेरे वास्ते होवेगा ये चमड़ी दे प्रीत वाले गल्लां कह सकदे है धर्मी नहीं है गल्लां कह सकदे। आपां कैमरे देखदे हां कुछ हुंदे आ शरीर दी फोटो खिंचण वाले कुछ हुंदे आ अंदर दी फोटो खिंचण वाले पर गुरु घर दा कैमरा है जिहड़ा रूह दी फोटो खिंचदा है रूह नूं भी पछाण जांदा है कौन है पिछले जन्म यह भी पहचान जांदा है कि कितें रब ही तो नहीं आ पाया आप ही तो नहीं होया वह भी पछाण हो जाती है। साईं मियां मीर जी दे पास वो अख है वह कैमरा है वह कहण लगा शाहजहां जदों असीं अमृत वेले समेरे समाधि लाउंदे आ ना जदों असीं खुदा दे दर ते पहुँचदे हाँ उत्थे जदों बारी खुलदी है दरीची खुलदी है जदों खुदावंद करीम अल्लाह ताला दर्शन दिंदा साहिब गुरु हरगोबिंद साहब जी दे रूप विच दीदार हुंदे सन। हुण तूं आप दस तेरे सामने खुदा चल के आवे तो मैं उन्हूं ना चुका ताडे वास्ते होएगा तुहाडी निगाह केवल चमड़ी बाहरली है मैनू खुदा ने वह निगाह बख्शी है जिहदे नाल मैं पहचान सकदा सतगुरु गुरु हरगोबिंद साहब जी खुदा दा नूर ने खुदा दा नूर। इस वास्ते हे सतगुरु गुरु हरगोबिंद साहब जी तेरे तो बिना बख्शा करन वाला कोई नहीं।
तू करतार करहे सो होए
हे हाथ दे के तारन वाले अकाल पुरख वाहिगुरु तेरे तो बगैर कुछ नहीं हो सकता। मुसलमाना ने जो खुदा दे नां सौ गिने है उन्हां विच एक नाम करतार भी है रब करतार ये सारे ही मुसलमानी मत दे विच भी नाम है पर विद्वाना ने संस्कृति दे विच करता भाव करके करतार मन्या है सारे संसार नूं करन वाला उन्होंने भी करतार संस्कृत विच भी करतार अखर परमात्मा दा वाचक मन्या। हे अकाल पुरख वाहिगुरु जे तुसी करतार हो जो तुसी करदे हो ओह ही हुंदा है। साहिब गुरु हरगोबिंद साहब सच्चे पातशाह जी जो करदे ने हुंदे ने गुरसिखां दे पासों घोड़े खोलन घोड़े धक्के दे नाल जाके बेनती की दाता अं चरणा च भेटा अर्पण करना चाहते ही साड़ी मनसा पूरी नहीं हुई। दाता कहिंदे गुरसिखो तुहानूं पूरन फल मिलिया तुसी निहाल निहाल होए तुसी घरां नूं जाओ कोई गल नहीं आनंद विच रहो जिन्ने दिन इत्थे रहना पर मन बड़े उदास है। बाबा बिधी चंद साहब जी नूं बुला के थापड़ा दिता जाके पहुंचे ने प्यारे घाई दे रूप दे विच बड़ा लंबा इतिहास आप जी ने सरवण किया है बड़ी परमाह करके घाई दे रूप दे विच पहला घोड़ा कढ लिया कई महीनों बाद घोड़ा कढ के लिया किन्ना चिर लग गया घोड़ा कढ के लिया सतगुरां दे पास भाई रूपे पहुंचे ने घोड़े नू उदास दे के सतगुरु साहिब श्री गुरु हरगोबिंद साहिब सच्चे पातशाह वाहगुरु भाई के डरौली पहला घोड़ा लैके पहुंचे पहला जिहड़ा उत्थे जदों उदास देखिया बाबा बिधी चंद साहब नू कहण लगे जां तां आ वी छड्ड आओ ते जां उहनू लैके आओ महाराज इनू क्यों उथे छड के आई है, आप जी कृपा करो, आप जी मेरा करो, उन्हू दूसरे नू ही लैके आने। प्यारे जेड़ा कोई इंसान कित भी पहला रह के आया वे उदी पछाण झाटी हो जाती है, तो सरकार के दरबार में तो कई तरीके होंगे, तो कई परखण वाले होंगे, जितों घोड़ा कढ़ के लिया हो तो उत्थे पछाण रखण का यतन ना किया होने। पर सतगुरां ने ऐसा मन भरमाया पछाण नहीं सके नजूमी का रूप में, फिर ऐसा मत नू भरमाया कहिंदे उहो जिहा ही रूप बना दो जितना जिंदरे ला के उन्हें कढ़िया सी, उहो ही सब कुछ कर दिता। घोड़े ते असवार होकर आप जी ने दसिया कि मेरा नाम विधि चंद है, तो सतगुरु गुरु हरगोबिंद साहब जी के मैं चरणा का अनन सेवक हाँ, पहला भी घोड़ा मैं ही लेके गया सी, दूसरा भी लेके चले आई, तो जिन्ना तू इनाम ऐलाना ना उन्ना घोड़िया का मुल नहीं है तेरे को, समझ ला मुल ही मैं लै चलिया, तो जिन्ने वध जाणते वो नाल भेज दी। सतगुरु गुरु हरगोबिंद साहब जी मीरी पीरे के मालिक डरौली भाई इस टाइम उन्हां दे पास उत्थे ही मैं दूसरा घोड़ा लैके चलिया। इस तरह सब कुछ दस के सम्मन बुरज के उत्तों की घोड़ा टपा के ते आप जी चलते चलते सतगुरां दे पास पहुंचे। सतगुरु गुरु हरगोबिंद साहब जी ने छाती नाल ला के बचन किया, विधि चंद सीना गुरु का सीना, कमी कदी ना, कदी कमी नहीं रहेगी। विधि चंद हमारी तुमरी सांझ पुश्तैनी, तेरी ते साड़ी पीढ़ी दर पीढ़ी सांझ निभेगी। अज तक वेखो पीढ़ी दर पीढ़ी सांझ निभ रही, अज भी महापुरख गुरमुख उन्हां दी पीढ़ी दे विच। इस वास्ते हे सतगुरु गुरु हरगोबिंद साहब जी तुसी ही करतार स्वरूप हो, जो तुसी करदे ओहो ही हुंदा है, मत भरमा दिंदे हो, कुछ पता नहीं लगदा।
तेरा जोर तेरी मन टेक,
दाता जी तेरा ही जोर है, भावें अग होवे उहदे विच भी तेरा ही जोर है, ते बाबा विधि चंद जी दे रूप विच भी तेरा ही ओट आसरा है। पठियारा कहण लगा है नहीं थां कोई भी इत्थे, एहो ही थां ही भट्ठी, जे तू गुरु दा सिख है मैनू सिख लगदा ते फिर भट्ठी च बह जा। बाबा विधि चंद साहब कहिंदे चुक कड़ाई, सतगुरु गुरु हरगोबिंद साहब मीरी पीरी सतगुरु दा नाम लिया, छाल मार दिती, अग दा जिहड़ा जोर सी उह चलिया नहीं। सतगुरु जी अपने शरीर दे उपर गागरां भर भर के जल पवाई जांदे है, उत्थे बचन पढ़ रहे ने ताती वाओ ना लगा ही पार ब्रह्म सरणाई, चौगिरद हमारे राम कर दुख लगा ना पाई, सतगुर पूरा भेटिया जिन बणत बनाई। इस तरीके नाल जाप करी जा रहे ने, उधर सतगुरां ने आप कृपा की है, गुरसिखां दे हिरदे विच तेरा ही जोर है, तेरे जोर नाल ही माया रोकदे है, तेरा ही ओट आसरा लैके पठियां दे विच भी बैठ जांदे हन।
सदा सदा जप नानक एक,
सदा सदा वास्ते एको एक नू जपना करो। साहिब गुरु हरगोबिंद साहिब जी मजनू के टिले ने एक फकीर आया है, बेनती की दाता जी संसार जे सच समझदा है ते फिर मरदे जांदे दिखाई नहीं देंदा कोई भी, जे समझदा झूठा है ते फिर तुरे फिरदे स्वाद सारा हुंदा की करां, कोई समझ नहीं आउंदी, माया छुटदी नहीं। सतगुरु जी कहिंदे माया इस तरह नहीं छुटनी, मन सिमरन विच दे, मन सिमरन विच जिदण मन लीन हो गया ना उदों फिर तू कहेगा इहो जग सच्चे की है कोठड़ी, सच्चे का विच वास। अजे जे इस तरह ही प्यारिया की यह संसार झूठा जां इह संसार सच्चा, फिर नहीं कुछ पल्ले पैना। इस वास्ते नाम दे विच सुरती दे नाम दे उठदा बैठदा एक वाहिगुरु दा नाम जपया कर।
सब ऊपर पार ब्रह्म दातार,
प्यारे हो सारे दे ऊपर अकाल पुरख वाहिगुरु, पापा पुन्ना तो परे जो दाता करन वाला ओहो ही है, ओहो ही बंदे दे मत्थे दे लेख लिखदा है, ते जे नहीं लिखेगा शरण विच पै जाइए माता सुलखणी जी वांगू, इत्थे भी दातार साहिब गुरु हरगोबिंद साहिब जी है। बीबी पग सोहनी तुहाडी जो सरूप है, मैं चबे तो आई हाँ, कृपा करो अफल जा रही एक फल लगे, नाम सुलखणी वसदी चबे अफल जांदी नू एक फल लगे, कृपा करो पुत्र धी को झोली दे विच पा दिओ। सतगुरु जी कहण लगे तेरे लेखां च नहीं लिखिया, दुखी होके वापस जा रही भाई गुरदास जी कहिंदे की कारण है, कहिंदे जी सतगुरां ने कहा लेखां विच नहीं लिखिया, कहिंदे एक काम आपे बना दिता कल नू आ जी, फिर जदों आई ते आई जदों ते कलम ते दुआ स्याही लै के खड़े ने। गुरसिख विधियां दसदे ना आप जुगतियां दसदे जिन्हां ने सतगुरां तो बख्शां लईयां हुंदियां, बाबा भाई साहब भाई गुरदास जी कहिंदे आ लै कलम स्याही दुआत जाके फिर बेनती करी, जे कहण तेरे लेखां च लिखिया ते बेनती करी उत्थे भी तुसी लिखण वाले दातार ते इत्थे भी तुसी। सतगुरु ਜਦੋਂ ਬੇਨਤੀ ਕੀਤੀ ਸਤਿਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਅਤੇ ਅੱਗੇ ਕਲਮਸ਼ਾਹੀ ਦੁਆਤ ਕਾਗਜ਼ ਕਰਕੇ ਕਹਿੰਦੇ ਦਾਤਾ ਜੀ ਲਿਖਣਾ ਰਹੇ ਤੇ ਤੁਸੀਂ ਜੇ ਤੁਸੀਂ ਮੇਰਾ ਕਰਨ ਵਾਲੇ ਮੇਰਾ ਕਰੋ। ਸਤਿਗੁਰੂ ਜੀ ਕਹਿੰਦੇ ਡਾਢਾ ਗੁਰਸਿੱਖ ਤੈਨੂੰ ਉਸਤਾਦ ਮਿਲ ਗਿਆ ਅੱਜ ਕੋਈ ਲੱਗਦਾ। ਇਸ ਵਾਸਤੇ ਪਿਆਰੇ ਉਹ ਗੁਰਸਿੱਖਾਂ ਦੀ ਸੰਗਤ ਵਿੱਚੋਂ ਬਖਸ਼ਿਸ਼ ਮਿਲਦੀ ਹੈ। ਖੋਜਤ ਸੁਣੀ ਉਹ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜੁਗਤੀ ਦੱਸੀ ਅਤੇ ਉਸ ਸਮੇਂ ਮਾਤਾ ਸੁਲੱਖਣੀ ਜੀ ਬੀਬੀ ਸੁਲੱਖਣੀ ਜੀ ਨੂੰ ਦਾਤਾਂ ਮਿਲ ਗਈਆਂ। ਉੱਥੇ ਪਾਰਬ੍ਰਹਮ ਸਰੂਪ ਨਿਰਗੁਣ ਸਰੂਪ ਇੱਥੇ ਪ੍ਰਤੱਖ ਗੁਰੂ ਰੂਪ ਦਾਤਾਰ ਵੀ ਆਪ ਜੀ ਹੋਮ
ਤੇਰੀ ਟੇਕ ਤੇਰਾ ਆਧਾਰ।
ਦਾਤਾ ਜੀ ਤੇਰਾ ਟੇਕ ਹਿਰਦੇ ਦੇ ਵਿੱਚ ਤੇਰਾ ਹੀ ਆਸਰਾ ਹੈ, ਮਨ ਬੁੱਧੀ ਕਰਕੇ ਤੇਰਾ ਆਸਰਾ ਹੈ, ਤੇਰਾ ਹੀ ਮਹਾਰਾਜ ਸੱਚੇ ਪਾਤਸ਼ਾਹ ਆਧਾਰ ਹੈ ਸੰਸਾਰ ਦੇ ਵਿੱਚ, ਪ੍ਰਤੱਖ ਵੀ ਸਾਰੇ ਜੀਵਾਂ ਨੂੰ ਵੀ, ਗੁਪਤ ਪ੍ਰਗਟ ਸ੍ਰਿਸ਼ਟੀ ਵਿੱਚ ਤੇਰਾ ਹੀ ਓਟ ਆਸਰਾ ਸਾਰੇ ਤੱਕਦੇ ਹਨ, ਵਿਸਰਾਮ ਦੇ ਕਰਕੇ ਕਹਿੰਦੇ ਹਨ।
ਹੈ ਤੂੰ ਹੈ ਤੂੰ ਹੋਵਨਹਾਰ।
ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਵੀ ਤੁਸੀਂ ਹੋ, ਪਹਿਲਾਂ ਵੀ ਤੁਸੀਂ ਸੀ, ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਹੋਣ ਵਾਲੇ ਹੋ। ਸਾਰੇ ਸਰੂਪਾਂ ਦੇ ਵਿੱਚ ਆਪ ਜੀ ਸਦਾ ਸਦਾ ਵਾਸਤੇ ਅਟਲ ਹੋ।
ਅਗਮ ਅਗਾਧ ਊਚ ਆਪਾਰ।
ਅਗਮ ਆਪ ਜੀ ਦਾ ਉਹ ਸਰੂਪ ਹੈ ਜਿੱਥੇ ਮਨ ਬੁੱਧੀ ਦੀ ਗਮਤਾ ਨਹੀਂ, ਜਿੱਥੇ ਗਮਤਾ ਨਹੀਂ। ਪਿਆਰਿਓ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦੇ ਪਾਸ ਇੱਕ ਵਦੰਤੀ ਇਹ ਸਵਾਲ ਕਰਨ ਵਾਸਤੇ ਸੋਚ ਰਿਹਾ ਹੈ ਕਿ ਮਨ ਬਾਣੀ ਤੇ ਉੱਥੇ ਪਹੁੰਚਦੀ ਨਹੀਂ, ਕਿਉਂਕਿ ਅਗਮ ਦਾ ਭਾਵ ਹੁੰਦਾ ਜਿੱਥੇ ਕੁਛ ਵੀ ਨਹੀਂ ਜਾ ਸਕਦਾ। ਇਹ ਸਾਡੀ ਬਾਣੀ ਬਾਹਰ ਲਈ ਇਹ ਵੀ ਨਹੀਂ ਜਾ ਸਕਦੀ। ਫਿਰ ਇਸ ਵਾਸਤੇ ਵੇਦਾਂਤੀ ਮਤ ਵਾਲੇ ਸਵਾਲ ਕਰਦੇ ਕਿ ਬਾਣੀ ਤੁਸੀਂ ਗੁਰੂ ਮੰਨਦੇ ਹੋ ਕਿੱਦਾਂ ਨਾਲ ਚਲੇ ਜਾਵੇ। ਬਾਣੀ ਪਿਆਰੇ ਉਹ ਆਤਮਕ ਤਾਕਤ ਵੀ ਹੈ, ਗੁਰੂ ਸਰੂਪ ਪਰਮਾਤਮਾ ਦਾ ਰੂਪ ਵੀ ਹੈ। ਇਸੇ ਵਾਸਤੇ ਹੀ ਦਸਾਂ ਪਾਤਸ਼ਾਹੀਆਂ ਦੀਆਂ ਗੁਰਤਾ ਗੱਦੀ ਦਾ ਸਰੂਪ ਕਿਹਾ ਜਾਂਦਾ ਅਤੇ ਪਿਆਰੇ ਉਹ ਜਿਸ ਨੂੰ ਸਾਰੇ ਹੱਕ ਹੋਣ ਅਤੇ ਉਹਦੇ ਕੋਲ ਪਾਵਰ ਕੋਈ ਨਾ ਹੋਵੇ, ਤਾਕਤ ਕੋਈ ਨਾ ਹੋਵੇ, ਅਤੇ ਫਿਰ ਸਾਰੇ ਹੱਕ ਕਹਿ ਨਹੀਂ ਸਕਦੇ। ਗੁਰੂ ਕੇ ਸਿੱਖੋ ਆਪਾਂ ਕਹਿ ਦਿੰਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਦਸਾਂ ਪਾਤਸ਼ਾਹੀਆਂ ਦੇ ਸਰੂਪ ਗੁਰਤਾ ਗੱਦੀ ਜੋਤ ਦੇ ਮਾਲਕ ਨੇ। ਪਰ ਕੀ ਮਨ ਵਿੱਚ ਮੰਨਦੇ ਹਾਂ ਕਿ ਜੋ ਗੁਰੂ ਨਾਨਕ ਦੇਵ ਜੀ ਵਿੱਚ ਦਸਾਂ ਪਾਤਸ਼ਾਹੀਆਂ ਵਿੱਚ ਰੂਹਾਨੀ ਤਾਕਤਾਂ ਗੁਰੂ ਗ੍ਰੰਥ ਸਾਹਿਬ 'ਚ ਵੀ ਹੈ? ਨਹੀਂ, ਕੋਈ ਵਿਰਲਾ ਜਿਹੜਾ ਇਸ ਗੱਲ ਦਾ ਭਰੋਸਾ ਕਰਦਾ ਹੈ। ਜਿੰਨੇ ਚਿਰ ਨਿਸ਼ਚਾ ਭਰੋਸਾ ਨਹੀਂ ਰੱਖਾਂਗੇ ਉਨੇ ਚਿਰ ਸਿੱਖੀ ਵਿੱਚ ਪੂਰੇ ਨਹੀਂ ਹੋ ਸਕਾਂਗੇ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਉਹੋ ਹੀ ਜੋਤ ਹੈ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਵਰਤੀ ਹੈ। ਇਸ ਵਾਸਤੇ ਪਿਆਰਿਓ ਅਗਮ ਹੈ। ਮਹਾਂਪੁਰਖਾਂ ਗੁਰਮੁਖਾਂ ਨੂੰ ਪੁੱਛਣ ਦੇ ਵਾਸਤੇ ਵਿਚਾਰ ਕੀਤੀ, ਭਾਈ ਵੀਰ ਸਿੰਘ ਜੀ ਮਦੋ ਕੇ ਲਿਖਦੇ, ਮੈਂ ਜਾ ਕੇ ਬੇਨਤੀ ਕਰ ਦਿੱਤੀ, ਇੱਕ ਵਦੰਤੀ ਨੇ ਇਹ ਸਵਾਲ ਪੁੱਛਣਾ ਹੈ ਆਪ ਜੀ ਨੂੰ, ਆ ਕੇ ਤਿਆਰੀ ਕਰ ਲਓ। ਅਤੇ ਹੱਸ ਕੇ ਕਹਿਣ ਲੱਗੇ, ਇਹ ਕਿਹੜੀ ਔਖੀ ਗੱਲ ਹੈ, ਇੱਥੋਂ ਇੱਕ ਢੇਮ ਦਾ ਡਲਾ ਚੱਕ ਹੱਥ ਵਿੱਚ। ਭਾਈ ਵੀਰ ਸਿੰਘ ਜੀ ਨੇ ਕਿਹਾ, ਕਹਿੰਦੇ ਜ਼ੋਰ ਦੀ ਸੁੱਟ। ਜਦੋਂ ਜ਼ੋਰ ਦੀ ਸੁੱਟਿਆ ਕਹਿੰਦੇ ਤੇਰਾ ਹੱਥ ਨਾਲ ਗਿਆ? ਕਹਿੰਦਾ ਜੀ ਨਹੀਂ। ਕਹਿੰਦੇ ਉਹ ਜਿਹੜਾ ਰੋੜਾ ਹੈ ਜਿਹੜਾ ਡਲਾ ਮਿੱਟੀ ਦਾ ਚਲੇ ਗਿਆ ਨਾ ਦੂਰ? ਕਹਿੰਦੇ ਹਾਂ। ਕਹਿੰਦੇ ਇਸੇ ਤਰ੍ਹਾਂ ਸਤਿਗੁਰਾਂ ਦੀ ਬਾਣੀ ਹੈ ਜਿਹੜਾ ਅਭਿਆਸੀ ਬਣ ਜਾਂਦਾ ਹੈ, ਜਿਹੜਾ ਬਾਣੀ ਦੇ ਵਿੱਚ ਹੀ ਲੀਨ ਹੋ ਜਾਂਦਾ, ਜਿਵੇਂ ਪੱਥਰ ਹੱਥ ਦੇ ਵਿੱਚ ਰੋੜਾ ਡਲਾ ਆ ਗਿਆ, ਜ਼ੋਰ ਦੀ ਸੁੱਟਿਆ ਅਤੇ ਚਲੇ ਗਿਆ ਦੂਰ ਤੱਕ। ਜਿਹੜਾ ਗੁਰਬਾਣੀ ਨੂੰ ਹੀ ਹਿਰਦੇ ਵਿੱਚ ਵਸਾ ਲੈਂਦਾ ਹੈ, ਆਪਣੇ ਤਨ ਮਨ ਧਨ ਕਰਕੇ ਗੁਰੂ ਦਾ ਬਣ ਜਾਂਦਾ, ਗੁਰੂ ਸਾਹਿਬ ਆਪੇ ਹੀ ਸੱਚਖੰਡ ਪਹੁੰਚਾ ਦਿੰਦੇ, ਫਿਕਰ ਨਾ ਕਰ। ਅਗਮ ਹੈ ਉਸ ਤਰ੍ਹਾਂ ਉਸ ਰੂਪ, ਅਗਾਧ ਬਹੁਤ ਡੂੰਘਾ ਤੇ ਉੱਚਾ ਪਾਰਾਵਾਰ ਤੋਂ ਰਹਿਤ ਹੈ।
ਜੋ ਤੁਧ ਸੇਵਾ ਹੈ ਤਿੰਨ ਭਉ ਦੁੱਖ ਨਾਹੀ।
ਦਾਤਾ ਜੀ ਜਿਹੜੇ ਤੁਹਾਡੀ ਸੇਵਾ ਕਰਦੇ ਉਹਨਾਂ ਨਾ ਕੋਈ ਡਰ ਤੇ ਨਾ ਹੀ ਉਹਨਾਂ ਨੂੰ ਕੋਈ ਦੁੱਖ ਹੁੰਦਾ ਹੈ। ਪਿਆਰਿਓ ਲੈ ਜਾਓ ਮਹਾਰਾਜ ਦੇ ਵਿੱਚ ਧਿਆਨ। ਜਦੋਂ ਕਾਬਲੀ ਬੇਗ ਦੇ ਸਮੇਤ ਫੌਜਾਂ ਚੜ੍ਹ ਕੇ ਲਲਾ ਬੇਗ ਦੀ ਅਗਵਾਈ ਦੇ ਵਿੱਚ ਗਈਆਂ, 35,000 ਹਸਨ ਖਾਂ ਦੂਤ ਨੂੰ ਅੱਗੇ ਭੇਜਿਆ ਸੀ ਨਾ, CID ਲੈ ਕੇ ਆ, ਰਿਪੋਰਟ ਲੈ ਕੇ ਆ, ਤੇ ਰਿਪੋਰਟ ਲੈ ਰਿਹਾ ਸੀ ਬਾਬਾ ਬਿਧੀ ਚੰਦ ਜੀ ਵਰਗੇ ਗੁਰਸਿੱਖਾਂ ਨੇ ਚੁਣ ਲੱਦੋ ਕੱਢੇ ਵਾਰਿਆ, ਜਿਵੇਂ ਮਹਾਰਾਜ ਜੀ ਕਹਿੰਦੇ ਵਿੱਚੋਂ ਚੁਣ ਕੇ ਕੱਢ ਲੈਂਦੇ ਗੁਰਸਿੱਖ, ਕੱਢ ਲਿਆ ਚੰਗਾ ਬਾਟੇ ਵਾਂਗੂ ਮੰਗਦਿਆ, ਜਿਵੇਂ ਨਿਹੰਗ ਸਿੰਘ ਰੋਜ਼ ਬਾਟਾ ਮਾਂਜਦੇ ਚੰਗੀ ਤਰ੍ਹਾਂ। ਬਹੁਤ ਜ਼ਿਆਦਾ ਕੁੱਟਿਆ ਵਿਚਾਰੇ ਨੂੰ, ਫੜ ਕੇ ਲਾਇਆ, ਜਦੋਂ ਬੌੜੀ ਕੀਤੀ ਨਾ, ਗੁਰੂ ਸਾਹਿਬ ਮੈਨੂੰ ਬਖਸ਼ਾ ਲਓ। ਮਹਾਰਾਜ ਜੀ ਦੇ ਸਰਵਣਾ ਦੇ ਵਿੱਚ ਆਵਾਜ਼ ਪਈ, ਮਹਾਰਾਜ ਕਹਿੰਦੇ ਲੈ ਕੇ ਆਓ, ਜਾ ਕੇ ਨਮਸਕਾਰ ਕਰ ਦਿੱਤੀ। ਮਹਾਰਾਜ ਮੇਰੀ ਤਾਂ ਡਿਊਟੀ ਹੈ। ਮਹਾਰਾਜ ਕਹਿੰਦੇ ਛੱਡ ਦਿਓ ਭਾਈ, ਤੈਨੂੰ ਛੱਡਦੇ ਹਾਂ ਪਰ ਸੱਚੋ ਸੱਚ ਕਹੀਂ। ਜਦੋਂ ਲਲਾ ਬੇਗ ਨੂੰ ਸੱਚੋ ਸੱਚ ਦੱਸਿਆ ਤਾਂ ਉਹਨੇ ਧੱਕੇ ਮਾਰੇ ਕਿ ਸਾਡੀ ਫੌਜ ਦਾ ਇਹ ਹੌਂਸਲਾ ਢਾਉਂਦਾ, ਉਹਨੇ ਵੀ ਚੰਗੀ ਕੁੱਟ ਪਵਾਈ। ਮਹਾਰਾਜ ਦੀ ਹਜ਼ੂਰੀ 'ਚ ਆ ਕੇ ਕਹਿੰਦਾ, ਮਹਾਰਾਜ ਮੈਂ ਦੋਵੇਂ ਪਾਸੋਂ ਹੀ ਮਾਰਿਆ ਗਿਆ, ਮੈਂ ਜਾ ਕੇ ਉੱਥੇ ਤੁਹਾਡਾ ਵਚਨ ਮੰਨ ਕੇ ਸੱਚ ਬੋਲਿਆ, ਉਹਨਾਂ ਵੀ ਮੈਨੂੰ ਬੜਾ ਕੁੱਟਿਆ, ਤੁਹਾਡੇ ਸਿੱਖਾਂ ਨੇ ਵੀ ਕੁੱਟਿਆ। ਮਹਾਰਾਜ ਕਹਿੰਦੇ ਆ ਜਾ, ਕੋਈ ਗੱਲ ਨਹੀਂ, ਤੈਨੂੰ ਕਾਬਲ ਦਾ ਸੂਬੇਦਾਰ ਬਣਾਉਂਦੇ ਹਾਂ। ਰਾਏ ਜੋਧ ਜੀ ਜੀ ਨਾਲ ਰਾਜਸੀ ਮਾਮਲਿਆਂ ਦੇ ਜੋ ਰਾਜ ਕਰਨ ਵਾਲੇ ਸੀ ਪ੍ਰਬੰਧ ਚੌਧਰੀ ਸਨ, ਉਹ ਕਹਿੰਦੇ ਮਹਾਰਾਜ ਦੁਸ਼ਮਣ ਨੂੰ ਰੱਖਣਾ ਬੜਾ ਮਾੜਾ ਜੇ ਵਿੱਚ। ਮਹਾਰਾਜ ਕਹਿੰਦੇ ਨਹੀਂ, ਸੁੱਧ ਇੱਦਾਂ ਕਰਕੇ ਆਇਆ, ਇਸ ਵਾਸਤੇ ਇਹਨੂੰ ਸੂਬੇਦਾਰੀ ਦੇਵਾਂਗੇ। ਕੋਲ ਨਾਲ ਰਿਹਾ ਪਿਆਰੇ ਉਹ ਸਤਿਗੁਰਾਂ ਦੇ ਪਾਸ, ਮਹਾਰਾਜ ਨੇ ਜੰਗ ਜਿੱਤਿਆ, ਕਹਿਣ ਲੱਗੇ ਹਸਨ ਖਾਂ ਆਹ ਲੈ ਸਰੋਪਾ, ਉਹ ਤੈਨੂੰ ਸੂਬੇਦਾਰੀ ਦਾ ਗੁਰੂ ਨਾਨਕ ਦੇਵ ਜੀ ਦੇ ਘਰ ਵੱਲੋਂ ਦਵਾਉਂਦੇ ਹੀ, ਜਿਹੜੀਆਂ ਫੌਜਾਂ ਭੱਜੀਆਂ ਇਕੱਠੀਆਂ ਕਰਕੇ ਅਤੇ ਜਾ ਕੇ ਸੱਚੋ ਸੱਚ ਹੀ ਦੱਸਦੀ। ਉਹਨੇ ਜਾ ਕੇ ਸੱਚੋ ਸੱਚ ਦੱਸਿਆ ਕਿ ਲਲਾ ਬੇਗ ਨੇ ਚੱਜ ਨਾਲ ਖਾਣਾ ਨਹੀਂ ਖਾਣ ਦਿੱਤਾ, ਭਜਾਈ ਗਿਆ ਫੌਜਾਂ ਨੂੰ, ਅਤੇ ਜਾ ਕੇ ਸਵੇਰੇ ਤੜਕੇ ਹੀ ਇੰਨੀ ਠੰਡ ਵਿੱਚ ਜੰਗ ਸ਼ੁਰੂ ਕਰ ਲਿਆ ਮਰਨੇ ਅਤੇ ਸਾਰੇ ਆਪੇ। ਉੱਥੇ ਸਿੱਖ ਕੜਾ ਪ੍ਰਸ਼ਾਦ ਛਕ ਰਿਹਾ, ਉੱਥੇ ਗੁਰਸਿੱਖ ਜਿਹੜੇ ਨੇ ਭੋਜਨ ਸੋਹਣੇ ਸੋਹਣੇ ਛੱਕ ਕੇ ਤਿਆਰ ਬਰ ਤਿਆਰ ਨੇ, ਅੱਗਾਂ ਸੇਕ ਰਹੇ ਸੀ। ਫਿਰ ਜਿੱਤਣਾ ਕਿੱਥੋਂ ਸੀ ਬਾਦਸ਼ਾਹ? ਇਸ ਵਾਸਤੇ ਉਹਨੇ ਗਲਤੀ ਕੀਤੀ ਹੈ, ਸੱਚੀ ਗੱਲ ਸੀ, ਇਤਿਹਾਸ ਪੜ੍ਹ ਲਓ। ਉਹਨੇ ਸੂਬੇਦਾਰ ਕਾਬਲ ਦਾ ਬਣਾ ਕੇ ਤੋਰ ਦਿੱਤਾ। ਇਸ ਵਾਸਤੇ ਜਿਹੜੇ ਵੀ ਸੇਵਾ ਕਰਦੇ ਉਹਨੂੰ ਕੋਈ ਡਰ ਦੁੱਖ ਨਹੀਂ।
ਗੁਰਪ੍ਰਸਾਦ ਨਾਨਕ ਗੁਣ ਗਾਹੇ,
ਮਹਾਰਾਜ ਜੀ ਕਹਿੰਦੇ ਗੁਣਾਂ ਨੂੰ ਗੁਰੂ ਦੀ ਕਿਰਪਾ ਨਾਲ ਗਾਹੇ, ਗੁਣਾਂ ਦਾ ਸਥਾਨ ਹੀ ਬਣ ਜਾਏਗਾ ਜੇ ਵਾਹਿਗੁਰੂ ਦੇ ਗੁਣਾਂ ਨੂੰ ਗ੍ਰਹਿਣ ਕਰੇਗਾ।
ਜੋ ਦਿਸਾ ਸੋ ਤੇਰਾ ਰੂਪ,
ਜੋ ਫਿਰ ਦਿਖਾਈ ਦਿੰਦਾ ਉਹ ਆਪ ਜੀ ਦਾ ਹੀ ਸਰੂਪ, ਕਣ ਕਣ ਦੇ ਵਿੱਚ ਸਾਰੇ ਵਿਦਮਾਨ ਹੋ।
ਗੁਣ ਨਿਧਾਨ ਗੋਬਿੰਦ ਅਨੂਪ,
ਉਪਾਂ ਤੋਂ ਰਹਿਤ ਗੋਬਿੰਦ ਵਾਹਿਗੁਰੂ ਪਰਮਾਤਮਾ ਜੀ ਜਾਂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ, ਕੀ ਗੁਣਾਂ ਨੂੰ ਗਾਇਨ ਕਰੀਏ, ਗੁਣਾਂ ਦੇ ਖਜ਼ਾਨੇ ਆਪ ਜੀ ਹੋ, ਗੁਣ ਕਰ ਬਖਸ਼ੇ ਔਗਣ ਯਾਰੇ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਔਗਣ ਯਾਰੇ। ਔਗਣ ਆ ਰਿਹਾ ਨੂੰ ਵੀ ਗੁਣ ਦੀ ਦਾਤ ਦੇ ਕੇ ਆਪ ਜੀ ਬਖਸ਼ਿਸ਼ ਕਰ ਦਿੰਦੇ ਹੋ, ਮੇਰਾ ਕਰ ਦਿੰਦੇ ਹੋ, ਬੇਅੰਤ ਬਖਸ਼ਾਂ ਕੀਤੀਆਂ। ਜਦੋਂ ਆਪ ਜੀ ਨਾਨਕ ਮਤੇ ਸਾਹਿਬ ਨੂੰ ਜਾ ਰਹੇ ਸੀ, ਇੱਕ ਵਿਚਾਰਾ ਸੂਰਮਾ ਅਤੇ ਲੱਤਾਂ ਤੋਂ ਵੀ ਪਿੰਗਲਾ ਆਇਆ, ਜੋੜੇ 'ਤੇ ਹੱਥ ਲਾਏ, ਚਰਨ ਧੂੜ ਲਈ, ਨੇਤਰ ਖੁੱਲ੍ਹ ਗਏ, ਬੇਨਤੀ ਕੀਤੀ ਚਰਨਾਂ ਜਾ ਕੇ, ਮਹਾਰਾਜ ਲੱਤਾਂ ਦੀ ਵੀ ਦਾਤ ਬਖਸ਼ਿਓ। ਮਹਾਰਾਜ ਕਹਿੰਦੇ ਇੱਥੇ ਨਿੱਤ ਸਤਸੰਗਤ ਹੋਣੀ, ਝਾੜੂ ਦਿਆ ਕਰ, ਤੇਰੀਆਂ ਲੱਤਾਂ ਵੀ ਠੀਕ ਹੋ ਜਾਣਗੀਆਂ। ਇਸ ਵਾਸਤੇ ਗੁਣਾਂ ਦੇ ਖਜ਼ਾਨੇ ਆਪ ਦੀ ਉਪਮਾ ਤੋਂ ਰਹਿਤ ਹੋ।
ਸਿਮਰ 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 ਜਨ ਸੋਏ,
ਤਨ ਮਨ ਧਨ ਕਰਕੇ ਸਿਮਰਨਾ ਕਰ, ਬੈਖਰੀ ਬਾਣੀ ਦੁਆਰਾ, ਮਧਮਾ ਬਾਣੀ ਦੁਆਰਾ ਤੇ ਹਿਰਦੇ ਦੀ ਪਸੰਤੀ ਬਾਣੀ ਦੁਆਰਾ ਸਿਮਰ ਪਿਆਰਿਓ। ਜਨ ਸੋਏ ਫਿਰ ਪਰਾ ਬਾਣੀ ਦੀ ਉਹ ਗੰਢ ਖੋਲ ਦੇਣਗੇ, ਆਪ ਕਿਰਪਾ ਕਰਨਗੇ, ਆਪ ਬਖਸ਼ਿਆ ਕਰਨਗੇ।
ਨਾਨਕ ਕਰਮ ਪ੍ਰਾਪਤ ਹੋਏ,
ਮਹਾਰਾਜ ਮੇਰੇ ਕੋਲ ਕੁਛ ਨਹੀਂ ਹੈਗਾ, ਮਹਾਰਾਜ ਕਹਿੰਦੇ ਕਰਮ ਪ੍ਰਾਪਤ ਹੋਏ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋਏਗੀ। ਸੰਸਕ੍ਰਿਤ ਅਨੁਸਾਰ ਕਰਮ ਦਾ ਅਰਥ ਕੰਮ ਹੈ, ਅਰਬੀ ਫਾਰਸੀ ਦੁਆਰਾ ਬਖਸ਼ਿਸ਼ ਹੈ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਪ੍ਰਾਪਤ ਹੋਏਗੀ। ਉਹਨਾਂ ਦੀ ਸ਼ਰਨ ਦੇ ਵਿੱਚ ਪੈ ਕੇ ਤੇ ਵੇਖ ਤੂੰ, ਉਹਨਾਂ ਦੀ ਸ਼ਰਨ ਬਹੁਤ ਵੱਡੀ ਹੈ। ਨਿਤਾਨੰਦ ਬ੍ਰਾਹਮਣ ਨੇਤੀ ਸੁਣਾਉਂਦਾ ਹੈ ਕਥਾ ਲੋਕਾਂ ਨੂੰ, ਪਰਚਦੇ ਨਹੀਂ, ਦੁਖੀ ਹੋ ਕੇ, ਕੋਈ ਮਾਇਆ ਨਹੀਂ ਮਿਲਦੀ। ਸੰਗਤ ਦੀ ਸ਼ਰਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਆਰਿਓ ਆਇਆ ਹੈ। ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਕਥਾ ਸੁਣਾਉਣੀ। ਮਹਾਰਾਜ ਕਹਿੰਦੇ ਸਾਡੇ ਸਿੱਖਾਂ ਨੂੰ ਲੋੜ ਹੀ ਨਹੀਂ ਕੋਈ, ਨਹੀਂ ਮਹਾਰਾਜ ਮੈਨੂੰ ਗੁਜ਼ਾਰਾ ਚਾਹੀਦਾ ਹੈ, ਮੇਰੇ ਕੋਲ ਸਿੱਖ ਕਥਾ ਸੁਣ ਕੇ ਮੈਨੂੰ ਮਾਇਆ ਦੇਣਗੇ, ਹੁਣ ਮੈਂ ਇੰਨੇ ਸਾਲ ਕਾਂਸ਼ੀ ਰਹਿ ਕੇ ਪੜ੍ਹਿਆ, ਮੈਂ ਕਿੱਥੇ ਜਾਵਾਂ। ਮਹਾਰਾਜ ਕਹਿੰਦੇ ਚੱਲ ਸੁਣਾ, ਕਹਿੰਦਾ ਜੀ ਗਰੜ ਪੁਰਾਣ ਸੁਣਾਉਂਦਾ। ਸੁਣਾਉਂਦੇ ਹੋਏ ਬਚਨ ਆਇਆ ਕਿ ਇੱਕ ਸਾਲ ਵਿੱਚ ਪਾਪੀ ਪੁੰਨੀ ਜੀਵ ਪਹੁੰਚਦੇ ਆ। ਗੁਰਸਿੱਖ ਵਿਚਾਰ ਕਰਨ ਲੱਗੇ, ਪਿਆਰਿਓ ਅਸੀਂ ਵਿਚਾਰ ਨਹੀਂ ਕਰਦੇ ਕਥਾ ਸੁਣਨ ਤੋਂ ਬਾਅਦ, ਜਿਹੜੀ ਨਹੀਂ ਸਮਝ ਆਉਂਦੀ ਸਤਿਗੁਰੂ ਦੀ ਸ਼ਰਨ 'ਚ ਪਈਏ ਜਾਂ ਕਿਸੇ ਗੁਰਸਿੱਖ ਨੂੰ ਪੁੱਛ ਲਈਏ, ਪ੍ਰੇਮੀ ਸਿੱਖ ਨੂੰ ਪੁੱਛ ਲਈਏ। ਉਸ ਸਮੇਂ ਪਿਆਰਿਓ ਵਿਚਾਰਾਂ ਕਰ ਰਹੇ ਨੇ ਭਾਈ ਮਈਆ ਜੀ, ਭਾਈ ਲਾਲਾ ਜੀ, ਇੱਕ ਕਹਿੰਦਾ ਮੈਂ ਚੌਵਾਂ ਪੈਰਾਂ 'ਚ ਚੱਲ ਜਾਂਦਾ, ਦੂਜਾ ਕਹਿੰਦਾ ਮੈਂ ਦੋਵਾਂ, ਤੀਜਾ ਕਹਿੰਦਾ ਘੜੀ 'ਚ, ਚੌਥਾ ਕਹਿਣ ਲੱਗਾ ਜਾਣਾ ਕਿੱਥੇ ਅਤੇ ਆਉਣਾ ਕਿੱਥੇ, ਸਾਰੇ ਹੀ ਉਹ ਸਰੂਪ ਹੈ। ਪੰਡਿਤ ਜੀ ਨੂੰ ਸ਼ੱਕ ਹੋ ਗਿਆ, ਉਹ ਕਹਿੰਦਾ ਮਹਾਰਾਜ ਜੀ ਤੁਹਾਡੇ ਸਿੱਖ ਆਹ ਕਹਿ ਰਹੇ, ਕੋਈ ਚੌਵਾਂ 'ਚ, ਕੋਈ ਦੋਵਾਂ 'ਚ, ਕੋਈ ਪੈਰ 'ਚ, ਕੋਈ ਖਿਨ ਮਾਤਰ, ਮਹਾਰਾਜ ਵੇਦ ਪੁਰਾਣ ਝੂਠੇ ਆ ਕਿ ਸਿੱਖ? ਮਹਾਰਾਜ ਕਹਿੰਦੇ ਦੋਵੇਂ ਹੀ ਨਹੀਂ। ਭਾਈ ਗੁਰਦਾਸ ਜੀ ਸਮਝਾਓ ਇਹਨਾਂ ਨੂੰ, ਕਹਿੰਦੇ ਤੂੰ ਗੱਲ ਕਿਹਦੀ ਕਹੀ? ਕਹਿੰਦਾ ਪਾਪੀਆਂ ਅਤੇ ਪੁੰਨੀਆਂ ਦੀ। ਕਹਿੰਦੇ ਗੁਰੂ ਕੇ ਸਿੱਖ ਨੇ ਪਾਪੀ ਪੁੰਨੀ ਆਖਣ ਨਾ, ਇਹ ਪਾਪੀ ਪੁੰਨੀ ਨਹੀਂ ਕਹੇ ਜਾ ਸਕਦੇ। ਗੁਰਸਿੱਖ ਪੁੰਨ ਇਸ ਵਾਸਤੇ ਨਹੀਂ ਕਰਦਾ ਮੈਨੂੰ ਜਿਹੜਾ ਪੁੰਨਾਂ ਦਾ ਫੋਲ ਪ੍ਰਾਪਤ ਹੋਵੇ, ਪਾਪ ਤਾਂ ਕਰਦਾ ਹੀ ਨਹੀਂ, ਸੁਭਾਵਕ ਹੋ ਜਾਵੇ ਤਾਂ ਉਹਦੀ ਮਾਫ਼ੀ ਮੰਗਦਾ, ਅਤੇ ਪੁੰਨ ਕਰਦਾ ਹੈ ਗੁਰੂ ਦੀ ਖੁਸ਼ੀ ਲੈਣ ਵਾਸਤੇ, ਸੇਵਾ ਕਰਦਾ ਡਿਊਟੀ ਸਮਝ ਕੇ। ਉਸ ਸਮੇਂ ਨਿਤਾਨੰਦ ਕਹਿੰਦਾ ਕਿਵੇਂ ਬਖਸ਼ਿਸ਼ ਹੋਵੇ? ਮਾਰ ਕਹਿੰਦੇ ਤੂੰ ਵੀ ਗੁਰੂ ਨਾਨਕ ਦੇਵ ਦੀ ਸ਼ਰਨ 'ਚ ਪੈ ਜਾ। ਸਿਮਰਨ ਕੀਤਾ ਛੇ ਮਹੀਨੇ ਪਿਆਰਿਓ, 8 ਘੰਟੇ ਲਗਾਤਾਰ, 8 ਘੰਟੇ ਰੋਜ਼ ਹੀ ਸਿਮਰਨ ਕਰਨਾ, 5-10 ਮਿੰਟ, ਫਿਰ ਕਹਿਣਾ ਮਨ ਨਹੀਂ ਟਿਕਦਾ, ਮਨ ਕਿੱਥੋਂ ਟਿਕ ਜੇ, 23 ਘੰਟੇ ਤਾਂ ਭਜਾਈ ਫਿਰਦੇ ਆ। ਇਸ ਵਾਸਤੇ ਜਦੋਂ ਸਿਮਰਨ ਕੀਤਾ 6 ਮਹੀਨਿਆਂ ਬਾਅਦ, ਕਹਿੰਦਾ ਮਹਾਰਾਜ ਆਪ ਜੀ ਦੇ ਸਿੱਖ ਵੀ ਸੱਚੇ ਆ। ਇਸ ਵਾਸਤੇ ਕਰਮ ਪ੍ਰਾਪਤ ਹੋਏ ਗੁਰਸਿੱਖਾ ਗੁਰੂ ਦੀ ਸ਼ਰਨ ਚ ਪੈ ਜਾ।
ਜਿਨ ਜਪਿਆ ਤਿਸ ਕਉ ਬਲਿਹਾਰ,
ਜਿਨ੍ਹਾਂ ਨੇ ਜਪਿਆ ਪਿਆਰੇ ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਸਤਿਗੁਰੂ ਜੀ ਕਹਿੰਦੇ
ਤਿਸ ਕੈ ਸੰਗ ਤਰੈ ਸੰਸਾਰ,
ਉਹਨਾਂ ਦੀ ਸੰਗਤ ਕਰਕੇ ਸੰਸਾਰ ਤਰਦਾ ਹੈ। ਸੰਖੇਪ ਵਿੱਚ ਬੇਨਤੀ ਕਰਾਂ ਬਾਬਾ ਬੁੱਢਾ ਸਾਹਿਬ ਜੀ, ਭਾਵੇਂ ਆਪ ਜੀ ਨੇ ਅਰਦਾਸਾ ਕੀਤਾ ਅਵਤਾਰ ਲਿਆ, ਭਾਵੇਂ ਆਪ ਜੀ ਨੂੰ ਉੜਾ ਉੜਾ ਪੜ੍ਹਾਇਆ ਸ਼ਸਤਰ ਵਿੱਦਿਆ ਵੀ ਸਿਖਾਈ, ਪਰ ਪਿਆਰੇ ਉਹ ਜਾਣਦੇ ਨੇ ਪਰਮਾਤਮਾ ਰੂਪ ਹੈ। ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਕਰਨ ਦੀ ਇੱਛਾ ਹੀ ਪਾਲਕੀ ਨੂੰ ਮੋਢਾ ਲਾਉਣ ਲੱਗੇ ਅਤੇ ਉਸ ਸਮੇਂ ਪਿਆਰੇ ਉਹ ਬਾਬਾ ਬੁੱਢਾ ਸਾਹਿਬ ਜੀ ਇੱਕਦਮ ਛਾਲ ਮਾਰ ਕੇ ਉਤਰਨ ਲੱਗੇ। ਕਹਿੰਦੇ ਮਹਾਰਾਜ ਜੀ ਉੱਤਰ ਜਾਣਾ ਨਹੀਂ ਤਾਂ ਪਾਲਕੀ ਥੱਲੇ ਰੱਖ ਦਿਓ, ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਮੇਰੇ ਮਨ 'ਚ ਚਾਹ ਆਪ ਜੀ ਦੀ ਸੇਵਾ ਕਰ ਲਈਏ ਉਸਤਾਦ ਰੂਪ ਵੀ। ਆਪ ਜੀ ਨੂੰ ਕਿਵੇਂ ਪਤਾ ਲੱਗਾ ਪਾਲਕੀ ਨੂੰ ਪੜਦੇ ਲੱਗੇ ਸੀ? ਮਹਾਰਾਜ ਹਿਰਦੇ 'ਚ ਵੀ ਤੁਸੀਂ ਜੇ, ਜਿੱਥੇ ਜਿੱਥੇ ਕੌਤਕ ਕਰ ਰਹੇ ਸਾਰੇ ਹੀ ਦਰਸ਼ਨ ਹੋ ਰਹੇ, ਤੁਸੀਂ ਹਿਰਦੇ 'ਚ ਬੈਠੇ ਜੇ। ਇਸ ਵਾਸਤੇ ਸਤਿਗੁਰੂ ਜੀ ਵੇਖ ਲਓ ਪਿਆਰੇ ਆਪ ਸਿੱਖਿਆ ਦੇ ਰਹੇ ਸਾਨੂੰ। ਉਹਨਾਂ ਤੋਂ ਬਲਿਹਾਰ ਅਸੀਂ ਜਾਂਦੇ ਜਿਨ੍ਹਾਂ ਦੇ ਹਿਰਦੇ 'ਚ ਵੱਸਦੇ ਹਾਂ, ਕਿਉਂਕਿ ਉਹਨਾਂ ਦੀ ਸੰਗਤ ਕਰਕੇ ਹੀ ਗੁਰੂ ਦੀ ਸਮਝ ਆਉਂਦੀ, ਸੋਝੀ ਆਉਂਦੀ ਹੈ। ਇਸ ਵਾਸਤੇ ਪਾਰ ਬ੍ਰਹਮ ਪਰਮਾਤਮਾ ਸਰੂਪ ਸਤਿਗੁਰੂ ਦੀ ਸ਼ਰਣ ਸ਼ਰਧਾ ਪ੍ਰੇਮ ਨਾਲ ਉਹ ਸਿੱਖ ਆਉਂਦਾ ਜਿਹੜਾ ਪਹਿਲਾਂ ਗੁਰਸਿੱਖਾਂ ਦੀ ਸੇਵਾ ਕਰਦਾ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵੱਸਿਆ ਜੀ। ਉਹ ਗੁਰੂ ਕੀ ਸੰਗਤ ਦੀ ਬਖਸ਼ਿਸ਼ ਤੋਂ ਬਗੈਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਦੀ ਸੇਵਾ ਨਹੀਂ ਪਿਆਰਿਓ ਆਪਾਂ ਕਰ ਸਕਦੇ। ਇਸ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰਸਿੱਖ ਉਹਨਾਂ ਨਾਲ ਲੱਗ ਕੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਪਾਰ ਉਤਾਰਾ ਹੁੰਦਾ ਸੰਸਾਰ ਦਾ।
ਓ ਨਾਨਕ ਪ੍ਰਭ ਲੋਚਾ ਪੂਰਾ,
ਇਹ ਅਕਾਲ ਪੁਰਖ ਵਾਹਿਗੁਰੂ ਸਾਡੀ ਇਹ ਇੱਛਾ ਪੂਰੀ ਕਰ ਦਿਓ।
ਸੰਤ ਜਨਾ ਕੀ ਬਾਛੋਂ ਧੂਰਾ,
ਜਿਹੜੇ ਆਪ ਜੀ ਦੇ ਸਤਿਗੁਰੂ ਸਾਹਿਬ ਜੀ ਸੇਵਕ ਨੇ, ਸੰਤ ਸ਼ਾਂਤ ਸਰੂਪ ਸਤਿਗੁਰੂ ਜੀ, ਤੇ ਜਿਨ੍ਹਾਂ ਸਾਸ ਗਿਰਾਸਰਾ ਵੀਸਰਾ ਹਰਨਾਮਾ ਮਨਮੰਤ, ਧਨ ਸਹੀ ਨਾਨਕਾ ਪੂਰਨ ਸੋਈ ਸੰਤ। ਜਿਹਦੇ ਹਿਰਦੇ 'ਚ ਨਾਮ ਵੱਸ ਗਿਆ ਉਹ ਸੰਤ ਹੈ। ਬਾਣਾ ਨੂੰ ਸੰਤ ਕਿਹਾ ਜਿਹਦੇ ਹਿਰਦੇ 'ਚ ਨਾਮ ਵੱਸਦਾ, ਇਹਨੂੰ ਹੀ ਸਿੱਖ ਕਿਹਾ। ਜੋ ਸਾਸ ਗਿਰਾਸ 'ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੇ। ਸਾਰੇ ਗੱਜ ਕੇ ਬੁਲਾਓ ਸਤਨਾਮ ਸ੍ਰੀ ਵਾਹਿਗੁਰੂ। ਜੋ ਆਪ ਜਪਦੇ ਹੋਰਨਾਂ ਨੂੰ ਜਪਾਉਂਦੇ ਨੇ, ਹਿਰਦੇ ਜਿਹੜੇ ਜਪਦੇ ਉਹੋ ਹੀ ਸਿੱਖ ਹੈ ਅਤੇ ਉਹੋ ਹੀ ਸੰਤ ਹੈ। ਐਸੇ ਗੁਰਸਿੱਖਾਂ ਦੀ ਸੇਵਕਾਂ ਦੀ ਚਰਨ ਧੂੜ ਅਸੀਂ ਸਦਾ ਹੀ ਚਾਹੁੰਦੇ ਹਾਂ। ਪਿਆਰਿਓ ਪਤਾ ਨਹੀਂ ਕਿਹੜਾ ਇਸ ਗੁਰੂ ਰਾਮਦਾਸ ਜੀ ਦੇ ਦਰ ਤੋਂ ਵਰੇ ਉਸਾਇਆ ਜਾਵੇ। ਸਾਰੇ ਗੁਰਮੁਖਾਂ ਗੁਰਸਿੱਖਾਂ ਦੇ ਚਰਣਾਂ 'ਚ ਇੱਕੋ ਹੀ ਬੇਨਤੀ ਹੈ। ਜਿੱਥੇ ਪੂਰਨ ਬ੍ਰਹਮ ਗਿਆਨੀ ਨਾਮ ਰਸੀਏ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਨੇ ਆਪ ਅਰਦਾਸ ਕਰਕੇ ਦਾਤ ਬਖਸ਼ਾਈ ਹੈ ਸਤਿਗੁਰਾਂ ਦੀ ਮਹਿਮਾ ਦੀ, ਆਪ ਜੀ ਦੇ ਚਰਣਾਂ ਵਿੱਚ ਸਾਹਿਬ ਗੁਰੂ ਰਾਮਦਾਸ ਜੀ ਦੇ ਚਰਣਾਂ ਵਿੱਚ ਅਰਦਾਸ ਹੈ, ਹਿਰਦੇ ਕਰਕੇ ਵੀ ਗੁਰੂ ਕੀ ਮਰਿਆਦਾ 'ਤੇ ਚੱਲਣ ਦਾ, ਸੇਵਾ ਸਿਮਰਨ ਦਾ, ਅੰਮ੍ਰਿਤ ਵੇਲੇ ਉੱਠਣ ਦਾ, ਨਿਮਰਤਾ ਨਾਲ ਸ਼ਰਧਾ ਪ੍ਰੇਮ ਭਾਵਨਾ ਨਾਲ ਗੁਰੂ ਨੂੰ ਸਮਰਪਣ ਹੋ ਕੇ ਪਿਆਰਿਓ ਸੇਵਾ ਕਰਨ ਦਾ ਬਲ ਬਖਸ਼ਣ, ਇਹ ਜ਼ਰੂਰ ਅਰਦਾਸ ਕਰਨੀ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਸਿੰਘ ਸਾਹਿਬ ਜੀ, ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਸਮੂਹ, ਸੰਗਤਾਂ, ਪ੍ਰਬੰਧਕਾਂ, ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਣੀ, ਅਸੀਸ ਦੇਣੀ, ਸਦਾ ਹੀ ਸਤਿਗੁਰਾਂ ਦੇ ਚਰਨ ਨਾਲ ਜੁੜੇ ਰਹੀਏ ਜੀ।
ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਪੂਰਾ, ਸੰਤ ਜਨਾ ਕੀ ਬਾਛੋ ਧੂਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।